appointment nahi, drive through facility. Exit 579 from Highway 401 in Napanee. Quick Truck Lube, the one stop shop. 519-622-0660 ja quicktrucklube.com. QTL, because we care. Quick Truck Lube.
ਤੁਸੀਂ ਸ਼ਾਇਦ ਸੋਚਦੇ ਹੋ ਕਿ ਤੁਹਾਡਾ ਦੋਸਤਾਂ ਤੇ ਗੁਆਂਢੀਆਂ ਨਾਲ ਮਿਲਣਾ ਜੁੜਨਾ ਕੋਈ ਨੁਕਸਾਨ ਨਹੀਂ ਕਰੇਗਾ, ਜਦਕਿ ਸਾਡੇ ਵਿੱਚੋਂ ਕੁਝ ਤਾਂ ਵਾਪਸ ਆਪੋ ਆਪਣੀ ਜ਼ਿੰਦਗੀ ਵਿੱਚ ਮਸਰੂਫ ਹੋ ਜਾਂਦੇ ਹਨ, ਪਰ ਇਹੀ ਮੇਲ ਜੋਲ ਕਈ ਹੋਰਨਾਂ ਲਈ ਉਹਨਾਂ ਦੀ ਜ਼ਿੰਦਗੀ ਜੂਨ ਦੀ ਜੰਗ ਲੜਨ ਦਾ ਕਾਰਨ ਬਣਦਾ ਹੈ। ਜਦੋਂ ਤੱਕ ਸਾਨੂੰ ਸਾਰਿਆਂ ਨੂੰ ਕੋਵਿਡ-19 ਦਾ ਟੀਕਾ ਨਹੀਂ ਲੱਗ ਜਾਂਦਾ, ਜਿੰਨਾ ਸੰਭਵ ਹੋ ਸਕੇ ਘਰ ਰਹੋ। ਹੋਰ ਜਾਣਨ ਲਈ ontario.ca/covid19 ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
घर कहीं भी लेना हो या हो बेचना,
तो हर कोई इनकी देता है मिसाल।
रियल स्टेट का कोई सवाल,
टीम सबरवाल।
रियल स्टेट का कोई सवाल,
टीम सबरवाल।
फॉर एनी इन्फॉर्मेशन कॉल सौरभ सबरवाल 647-864-8844, that's 647-864-8844,
or visit teamsabarwal.com.
Your search ends here.
It's time to excel. Experienced hai, new life insurance agent hai. Khush nahi hai apni success se. You're not making six-figure income. Interested hai banne mein life insurance advisor. To aaj hi the Jardin Financial Security Independent Network ki is opportunity ka fayda uthaye. Join kijiye great professional career ko aur ban jaye best life insurance advisor. Milegi aapko best training, coaching and from the great mentors. To top it, aap banenge hissa best award-winning Nicholas Zibane training ka, which has made many big names in life insurance industry. Apni zindagi ke 30 minute inhe dijiye aur aapki zindagi jayegi badal. Call Rajesh Sharma at 416-728-2080, 416-728-2080.
Kafi saalan to mehnat karke ghar layi paise jode ne, koi bharosemand realtor mil jaye tan bas fir ghar da supna pura ho jaye.
Kulbir Bajwa, Jaspir Bajwa ate Harnek Hir, ਇਹ ਤਿੱਕੜੀ ਕਮਾਲ ਦੀ ਹੈ ਅਤੇ ਅੱਖਾਂ ਬੰਦ ਕਰਕੇ ਇਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਪ੍ਰੀ ਕੰਸਟਰਕਸ਼ਨ ਜਾਂ ਫਿਰ ਰੀਸੇਲ, ਘਰ ਖਰੀਦਣਾ ਹੋਵੇ ਜਾਂ ਫਿਰ ਹੋਵੇ ਵੇਚਣਾ, ਹੋਮ ਲਾਈਫ ਸਿਲਵਰ ਸਿਟੀ ਰਿਅਲਟੀ ਦੇ ਟਾਪ ਹੋਮ ਸੈਲਰਸ ਨਾਲ ਸੰਪਰਕ ਕੀਤਾ ਜਾਵੇ 647-343-5143 ਤੇ 647-333-5143।
ਨੇਕ ਕੰਮ ਨੂੰ ਦੇਰੀ ਕਾਹਦੀ, ਮੈਂ ਹੁਣੇ ਕਰਦਾ ਕਾਲ।
ਫਾਰ ਮੇਕਿੰਗ ਯੋਰ ਡ੍ਰੀਮਸ ਕਮ ਟਰੂ, Top Home Sellers promises to be with you.
ਕੀ ਤੁਸੀਂ ਕੈਲੇਡਨ, ਬ੍ਰੈਂਪਟਨ ਜਾਂ ਮਿਸਿਸਾਗਾ ਵਿੱਚ ਰਹਿੰਦੇ ਹੋ? ਰੀਜਨ ਆਫ ਪੀਲ ਵੱਲੋਂ ਕੋਵਿਡ-19 ਦਾ ਟੀਕਾ ਲਈ ਜਾਣਕਾਰੀ ਲਈ ਅਪੁਆਇੰਟਮੈਂਟ ਦੀ ਬੁਕਿੰਗ ਤੇ ਲੋਕੇਸ਼ਨ ਲਈ ਵੈਬਸਾਈਟ ਤੇ ਜਾਓ peelregion.ca/covid19vaccine ਜਾਂ ਫੋਨ ਕਰੋ 905-792-5202 ਤੇ 905-791-5202. ਆਪਣਾ ਤਾਂ ਦੂਜਿਆਂ ਦਾ ਖਿਆਲ ਰੱਖੋ, ਵੈਕਸੀਨ ਲਗਾਓ।
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
This is on Real South Asian Pulse Time. UPG headlines now bilkul taiyar nahi te jekar tusi de naal gal baat karna chahunde ho, inna di gal baat sunna chahunde ho live radio te sunna chahunde ho, to call karo 9105000 te. Achi sanu eh dassi dosto ki kamal bhatla mortgage da koi vi kam tusi karwana hove, please sign tuhanu chahidi hove, motivation di dose chahidi hove, ta kamal bhatla mera de naal sampark karo 416-504-8 te 416-564-6267. ਜੇਕਰ ਤਾਂ ਤੇ ਵਧੀਆ ਸਮੋਸੇ ਖਾਣੇ ਹੋਣ, ਮਿਠਾਈਆਂ ਖਾਣ ਦਾ ਤੁਹਾਡਾ ਮਨ ਬਣ ਰਿਹਾ, ਵੈਸੇ ਤਾਂ ਡਾਇਬਟੀਜ਼ ਦਾ ਹੋਣ ਦਾ ਡਰ ਰਹਿੰਦਾ, ਪਰ ਥੋੜੀ ਥੋੜੀ ਕਦੇ ਕਦੇ ਮਿਠਾਈ ਖਾ ਲੈਣੀ ਚਾਹੀਦੀ ਹੈ। 850 ਐਲਬਿਨ ਰੋਡ, ਹਾਈਵੇ 427, 416-213-1165, ਬਹੁਤ ਆਨ ਸਵੀਟ ਫੈਕਟਰੀ, ਸੈਂਡਲਵੁੱਡ ਐਂਡ ਬ੍ਰਾਂਡੀ ਦੇ ਵਿੱਚ ਇੰਟਰਸੈਕਸ਼ਨ, ਚਲੋ ਫਰਿਸਕੋ ਪਲਾਜ਼ਾ 905, 494-1400, ਜ਼ਰੂਰ ਤੁਸੀਂ ਵਿਜ਼ਿਟ ਕਰੋ ਸਮੋਸਾ ਐਂਡ ਸਵੀਟ ਫੈਕਟਰੀ। ਸੋਮੀ ਸੰਧੂ ਏਬਲ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, 14 ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ, ਆਟੋ ਹੋਮ ਕਮਰਸ਼ੀਅਲ ਟਰੱਕਸ ਦੀ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋਵੋ ਤੁਸੀਂ ਤਾਂ ਕਾਲ ਕਰੋ 416-648-3102, 416-648-3102। ਸੋਮੀ ਸੰਧੂ ਗਿੱਲ ਇੰਟਰਨੈਸ਼ਨਲ ਟਰੈਵਲਸ ਦਾ ਨੰਬਰ ਤੁਹਾਨੂੰ ਦੱਸ ਦਈਏ 416-233-4455। ਕੌਂਤੀਆਂ ਸਾਲਾਂ ਦਾ ਮੈਂ ਐਕਸਪੀਰੀਅੰਸ ਕੁਆਲਿਟੀ ਸਰਵਿਸ ਚੰਗੇ ਰੇਟਸ ਨੇਸ਼ਨ ਵਾਈਡ ਕਰਦੇ ਨੇ ਸਰ 416 243-4455 ਟੀਮ 100 ਏਕਰਸ ਤੋਂ ਸੁਕੂਨ ਜੀ ਜੁੜ ਚੁੱਕੇ ਨੇ ਕਰਦੇ ਹਾਂ ਸਵਾਗਤ ਸੁਕੂਨ ਜੀ ਵੈਲਕਮ ਟੂ ਦਾ ਸ਼ੋ
ਥੈਂਕ ਯੂ ਸੋ ਮਚ ਕੀ ਹਾਲ ਹੈ ਤੁਹਾਡਾ
ਮੈਂ ਬਿਲਕੁਲ ਠੀਕ ਸੁਕੂਨ ਜੀ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ
ਬਿਲਕੁਲ ਜੀ ਬਿਲਕੁਲ ਠੀਕ ਠਾਕ
ਜੀ ਅੱਜ ਕੀ ਸਾਡੇ ਲਈ ਤੁਸੀਂ ਖਾਸ ਲੈ ਕੇ ਆਏ ਹੋ
ਹਾਂਜੀ ਅੱਜ ਅਸੀਂ ਤੁਹਾਡੇ ਵਾਸਤੇ ਡਬਲ ਡੀਲ ਲੈ ਕੇ ਆਏ ਹਾਂ ਇੱਕ ਤਾਂ ਅਸੀਂ ਲੈ ਕੇ ਆਏ ਹਾਂ ਡੀਟੈਚ ਹਾਊਸਿਸ ਬਹੁਤ ਹੀ ਅਫੋਰਡੇਬਲ ਪ੍ਰਾਈਸਿਸ ਤੇ ਤੇ ਬਹੁਤ ਹੀ ਵਧੀਆ ਲੋਕੇਸ਼ਨ ਤੇ ਸਾਡੀ ਜਿਹੜੀ ਲੋਕੇਸ਼ਨ ਹੈ ਉਹ ਹੈਗੀ ਹੈ ਸ਼ੈਲਬਨ ਦੀ ਸ਼ੈਲਬਨ ਇੱਕ ਇਹੋ ਜਿਹੀ ਜਗ੍ਹਾ ਹੈ ਜਿਹੜੀ ਹੁਣ ਆਫਟਰ ਬ੍ਰੈਮਟਨ ਮਿਸਿਸਾਗਾ ਕੈਲਡਨ ਸ਼ੈਲਬਨ ਇਜ਼ ਦ ਨੈਕਸਟ ਡੈਸਟੀਨੇਸ਼ਨ ਜਿਹੜੀ ਕਿ ਹੁਣ ਬਹੁਤ ਸਪੀਡ ਨਾਲ ਗਰੋ ਕਰ ਰਹੀ ਹੈ ਕਿਉਂਕਿ ਇਹਦੀ ਡਿਸਟੈਂਸ ਵੀ ਜਿਹੜਾ ਹੈਗਾ ਹੈ ਬਹੁਤ ਦੂਰ ਨਹੀਂ ਹੈਗਾ ਇਹਨਾਂ ਲੋਕੇਸ਼ਨਸ ਤੋਂ ਬ੍ਰੈਮਟਨ ਤੋਂ 45 ਮਿੰਟਸ ਦੀ ਦੂਰੀ ਤੇ ਹੈ ਕੈਲਡਨ ਤੋਂ 35 ਤੇ ਈਵਨ ਇਫ ਯੂ ਟਾਕ ਅਬਾਊਟ ਔਰੇਂਜਵਿਲ ਔਰੇਂਜਵਿਲ ਤੋਂ ਸਿਰਫ 20 ਮਿੰਟਸ ਦੀ ਦੂਰੀ ਤੇ ਸ਼ੈਲਬਨ ਪੈਂਦਾ ਇਹਨਾਂ ਸਾਰੀਆਂ ਜਗ੍ਹਾਵਾਂ ਤੇ ਆਲਰੇਡੀ ਪ੍ਰਾਈਸਿਸ ਜਿਹੜੇ ਹੈਗੇ ਨੇ ਬਹੁਤ ਵੱਧ ਚੁੱਕੇ ਨੇ 20 ਮਿੰਟਸ ਦੂਰ ਔਰੇਂਜਵਿਲ ਵਿੱਚ ਦ ਪ੍ਰਾਈਸਿਸ ਡੀਟੈਚ ਹਾਊਸ ਤੇ ਤੁਹਾਨੂੰ 1.2-1.3 ਮਿਲੀਅਨ ਤੋਂ ਥੱਲੇ ਡੀਟੈਚ ਹਾਊਸ ਨਹੀਂ ਮਿਲੇਗਾ ਤੇ ਸ਼ੈਲਬਨ ਵਿੱਚ ਅਸੀਂ ਤੁਹਾਨੂੰ ਉਹੀ ਘਰ 36 ਫੇਟ ਲੋਟ 40 ਫੀਟ ਲੋਸ ਤੁਹਾਨੂੰ ਘਰ ਲੈ ਕੇ ਦੇ ਰਹੇ ਹਾਂ 860,000 ਤੋਂ ਤੁਸੀਂ ਇਹਦੇ ਵਿੱਚ 4 ਬੈਡਰੂਮ ਤੋਂ ਲੈ ਕੇ 6 ਬੈਡਰੂਮ ਤੱਕ ਬਣਵਾ ਸਕਦੇ ਹੋ ਨਾਲੇ ਯੂ ਡੋਂਟ ਹੈਵ ਟੂ ਪੇ ਐਨੀ ਡਿਵੈਲਪਮੈਂਟ ਚਾਰਜਿਸ ਦੇਰ ਆਰ ਜ਼ੀਰੋ ਡਿਵੈਲਪਮੈਂਟ ਚਾਰਜਿਸ ਇਨ ਦਿਸ ਤੁਹਾਨੂੰ ਅਸਾਈਨਮੈਂਟ ਕਲੋਜ ਵੀ ਮਿਲੇਗਾ ਤੁਸੀਂ ਡੈਕਰ ਡਾਲਰਸ ਯੂਜ ਕਰ ਸਕਦੇ ਹੋ 15,000 ਤੋਂ ਲੈ ਕੇ 20,000 ਤੱਕ ਤੇ ਨਾਲੇ ਇਹਦਾ ਤੁਹਾਨੂੰ ਬਹੁਤ ਸਾਰੀਆਂ ਹੋਰ ਵੀ ਅਮੈਨਿਟੀਜ਼ ਮਿਲਦੀਆਂ ਨੇ ਹਾਰਡਵੁੱਡ ਫਲੋਰਿੰਗ ਮਿਲੇਗੀ ਮੇਨ ਫਲੋਰ ਤੇ ਲੈਮੀਨੇਟ ਕਿਚਨ ਮਿਲੇਗੀ ਗੈਸ ਫਾਇਰ ਪਲੇਸ ਹੈਗੀ ਹੈ ਇਹਦਾ ਡਿਪੋਜ਼ਿਟ ਸਟਰਕਚਰ ਵੀ ਬਹੁਤ ਐਕਸਟੈਂਡਡ ਹੈ ਨਾ ਇਹ ਗੱਲ ਹੁੰਦੀ ਹੈ ਡੀਟੈਚ ਘਰਾਂ ਦੀ ਜਿਹੜੇ ਅਸੀਂ ਤੁਹਾਨੂੰ ਅਫੋਰਡੇਬਲ ਪ੍ਰਾਈਸਿਸ ਤੇ ਪ੍ਰੋਵਾਈਡ ਕਰ ਰਹੇ ਹਾਂ ਉਸ ਤੋਂ ਇਲਾਵਾ ਜੇ ਤੁਸੀਂ ਡੀਟੈਚ ਨਹੀਂ ਲੈਣਾ ਚਾਹੁੰਦੇ ਜੇ ਤੁਹਾਨੂੰ ਲੱਗਦਾ ਕਿ ਹਜੇ ਅਸੀਂ ਟਾਊਨ ਹਾਊਸਿਸ ਹੀ ਲੈਣੇ ਨੇ ਤੇ ਵੀ ਪ੍ਰੋਵਾਈਡਿਡ ਵਿਦ ਟਾਊਨ ਹਾਊਸਿਸ ਆਲਸੋ ਵਿਚ ਟਾਊਨ ਹਾਊਸਿਸ ਨੇ ਤੁਹਾਨੂੰ ਟੂ ਸਟੋਰੀ 3 ਸਟੋਰੀ ਟਾਊਨ ਹਾਊਸਿਸ ਮਿਲਣਗੇ ਵੀ ਹੈਵ ਟਾਊਨ ਹਾਊਸਿਸ ਜਿਨ੍ਹਾਂ ਦੀ ਬੇਸਮੈਂਟ ਹੈਗੀ ਹੈ ਵੀ ਹੈਵ ਟਾਊਨ ਹਾਊਸਿਸ ਜਿਨ੍ਹਾਂ ਦੇ ਟੈਰਸਿਸ ਵੀ ਹੈਗੇ ਨੇ ਐਂਡ ਅਗੇਨ ਇਹ ਵੀ ਬਹੁਤ ਅਫੋਰਡੇਬਲ ਪ੍ਰਾਈਸਿਸ ਤੇ ਹੈਗੇ ਆ ਯੂ ਵਿਲ ਗੈਟ ਇਟ ਓਨਲੀ ਐਂਡ ਓਨਲੀ ਫੋਰ ਸਟਾਰਟਿੰਗ ਫਰੋਮ 700 ਸਟੀਟ ਤੇ ਕੋਲੰਬਸ ਕੁਈਨ ਤੇ ਕੋਲੰਬਸ ਰੋਡ ਤੇ ਤੁਹਾਨੂੰ ਇਹ ਟਾਊਨ ਹਾਊਸਿਸ ਮਿਲਣਗੇ ਅਗੇਨ ਵਿਦ ਅ ਵੈਰੀ ਐਕਸਪੈਂਸਿਵ ਡਿਪੋਜ਼ਿਟ ਸਟਰਕਚਰ ਤੁਹਾਨੂੰ ਜਿਹੜਾ ਹਾਈਵੇ 7 ਤੇ ਹਾਈਵੇ 407 ਹੈਗਾ ਇਟਸ ਮਿਨਟਸ ਅਵੇ ਫਰੋਮ ਦੈਮ ਤੇ ਇੱਥੇ ਐਕਸਟੈਂਸ਼ਨ ਵੀ ਹੋ ਰਹੀ ਹੈ ਹਾਈਵੇ 407 ਦੀ ਤੇ ਹਾਈਵੇ 412 ਦੀ ਐਕਸਟੈਂਸ਼ਨ ਹੋ ਰਹੀ ਹੈ ਸੋ ਇਫ ਯੂ ਆਰ ਲੁਕਿੰਗ ਟੂ ਬਾਈ ਅ ਡੀਟੈਚ ਹਾਊਸ ਔਰ ਅ ਟਾਊਨ ਹਾਊਸ ਐਟ ਅਫੋਰਡੇਬਲ ਪ੍ਰਾਈਸਿਸ ਪਲੀਜ਼ ਗਿਵ ਅਸ ਅ ਕਾਲ ਐਟ 905-782-3700-905-782-3700
ਥੈਂਕ ਯੂ ਸੋ ਮਚ ਸੁਕੂਨ ਜੀ ਸੋ ਜ਼ਰੂਰ ਜੇਕਰ ਤੁਸੀਂ ਸ਼ਾਨਦਾਰ ਪ੍ਰੋਜੈਕਟ ਦੀ ਜਾਣਕਾਰੀ ਵੱਧ ਹਾਸਲ ਕਰਨਾ ਚਾਹੁੰਦੇ ਹੋ ਤਾਂ ਸੁਕੂਨ ਜੀ ਹੁਣਾਂ ਨੂੰ 300 acres ਤੋਂ ਜ਼ਰੂਰ ਕਰੋ ਕਾਲ ਸੁਕੂਨ ਜੀ ਨੰਬਰ ਇੱਕ ਵਾਰੀ ਫਿਰ ਤੁਸੀਂ ਪੰਜਾਬੀ ਤੇ ਅੰਗਰੇਜ਼ੀ ਚ ਦੁਹਰਾ ਦਿਓ
ਡੈਫੀਨੇਟਲੀ ਨੰਬਰ ਹੈਗਾ ਜੀ 905-782-3700-905-782-3700 ਤੇ ਅਸੀਂ ਇੱਥੇ ਅਪੋਇੰਟਮੈਂਟਸ ਵੀ ਬੁੱਕ ਕਰ ਰਹੇ ਹਾਂ ਜੇ ਤੁਸੀਂ ਫੇਸ ਟੂ ਫੇਸ ਆ ਕੇ ਇਫ ਯੂ ਵਾਂਟ ਟੂ ਡਿਸਕਸ ਦ ਫਲੋਰ ਪਲਾਨਸ ਐਂਡ ਐਵਰੀਥਿੰਗ ਅਸੀਂ ਉਹ ਵੀ ਕਰਦੇ ਹਾਂ ਵੀ ਫੋਲੋ ਆਲ ਦ ਕੋਵਿਡ ਪ੍ਰੋਟੋਕਾਲਸ ਸੋ ਪਲੀਜ਼ ਗਿਵ ਅਸ ਅ ਕਾਲ ਟੂ ਬੁੱਕ ਐਨ ਅਪੋਇੰਟਮੈਂਟ 905-782-3700-905-782-3700
Thank you so much. All the very best. Stay safe, Sukunji. Thank you.
Thank you so much. Thank you, Ji.
Thank you. Ji, also, this is from Real South Asian Pulse Prime Time. It's with an all-time name of Y Media Group, the competitor, you feature smart, you know, you want to have a program that's in Selenium, a give it on. Welcome to the show, you three, Ji.
Thank you. Thank you very much, Suvina Ji. Or without further delay, ਕਿਉਂਕਿ ਅਸੀਂ ਇੰਟਰਵਿਊ ਪਹਿਲਾਂ ਤੁਹਾਡੇ ਲਈ ਬ੍ਰੌਡਕਾਸਟ ਕੀਤਾ ਹੈਗਾ ਟਿਮ ਉੱਪਲ ਸਾਹਿਬ ਦਾ ਸਾਡੇ ਮੈਂਬਰ ਪਾਰਲੀਮੈਂਟ ਕੰਜ਼ਰਵੇਟਿਵ ਪਾਰਟੀ ਦਾ ਪੱਖ ਰੱਖਣਾ ਚਾਹੁੰਦੇ ਸੀਗੇ ਸੋ ਮੈਂ ਚਾਹਾਂਗਾ ਕਿ ਅਸੀਂ ਹੈਡਲਾਈਨਸ ਜਿਹੜੀਆਂ ਨੇ ਉਹ ਜ਼ਰੂਰ ਜਾਰੀ ਰੱਖੀਏ ਸੋ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਹਮੇਸ਼ਾ ਹੀ ਤਰ੍ਹਾਂ ਜਿਹੜੇ ਲੇਟੈਸਟ ਨੰਬਰਸ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਈਏ ਅੱਜ ਫਿਰ ਥਰਸਡੇ ਵਾਲੇ ਦਿਨ ਇੱਕ ਵਾਰੀ ਕੋਵਿਡ ਨੰਬਰਸ ਦੇ ਵਿੱਚ ਉਛਾਲ ਨਜ਼ਰ ਆ ਰਿਹਾ ਹੈਗਾ ਓਨਟੇਰੀਓ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 2400 केसिस ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਨੇ ਔਰ ਜਿੱਥੇ ਕਿ ਲਗਾਤਾਰ 5 ਦਿਨ ਅਸੀਂ ਦੇਖਿਆ ਕਿ 2000 ਤੋਂ ਥੱਲੇ ਕੇਸਿਸ ਆ ਰਹੇ ਸੀ ਲੇਕਿਨ ਅੱਜ ਫਿਰ ਇੱਕ ਵਾਰ ਕੇਸਿਸ ਜਿਹੜੇ ਨੇ ਉਹ ਜ਼ਿਆਦਾ ਰਿਪੋਰਟ ਕੀਤੇ ਗਏ ਨੇ ਹਾਲਾਂਕਿ ਓਵਰਆਲ ਜਿਹੜੀ ਐਵਰੇਜ ਹੈਗੀ ਆ 7 ਡੇ ਰੋਲਿੰਗ ਐਵਰੇਜ ਆ ਉਹ ਹਜੇ ਵੀ ਥੱਲੇ ਹੀ ਜਾ ਰਹੀ ਹੈ ਹਸਪਿਟਲ ਦੇ ਵਿੱਚ ਜਿਹੜੀ ਐਡਮਿਸ਼ਨ ਹੈਗੀ ਆ ਉਹ ਵੀ ਲਗਾਤਾਰ ਥੱਲੇ ਜਾ ਰਹੀ ਹੈ 1320 ਜਣੇ ਇਸ ਸਮੇਂ ਹਸਪਿਟਲ ਦੇ ਵਿੱਚ ਹੈਗੇ ਨੇ ਔਰ ਇਸ ਤੋਂ ਇਲਾਵਾ 700 ਦੇ ਆਸ ਪਾਸ ਲੋਕ ਜਿਹੜੇ ਨੇ ਉਹ ICU ਦੇ ਵਿੱਚ ਇਸ ਸਮੇਂ ਮੌਜੂਦ ਨੇ ਪਿਛਲੇ 24 ਘੰਟਿਆਂ ਦੇ ਵਿੱਚ ਹੋਰ ਜ਼ਿਆਦਾ 17 ਡੈਥਸ ਜਿਹੜੀਆਂ ਨੇ ਉਹ ਵੀ ਰਿਪੋਰਟ ਕੀਤੀਆਂ ਗਈਆਂ ਨੇ ਨਿਗਾਹਾਂ ਸਾਰਿਆਂ ਦੀ ਹੋਣਗੀਆਂ ਅੱਜ ਪਹਿਲਾਂ 1 ਵਜੇ ਓਨਟੈਰੀਓ ਦੇ ਜਿਹੜੇ ਮੈਡੀਕਲ ਐਕਸਪਰਟਸ ਨੇ ਉਹ ਦੱਸਣਗੇ ਕਿ ਮਾਡਲਿੰਗ ਦੇ ਬਾਰੇ ਜਾਣਕਾਰੀ ਦੇਣਗੇ ਕਿ ਓਨਟੈਰੀਓ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਰੋਨਾ ਵਾਇਰਸ ਵੱਧ ਸਕਦਾ ਹੈ ਘੱਟ ਸਕਦਾ ਹੈ ਜਾਂ ਕਿੱਥੇ ਖੜਾ ਹੈ ਕੋਰੋਨਾ ਵਾਇਰਸ 1 ਵਜੇ ਤੋਂ ਬਾਅਦ ਫਿਰ 1-3 ਵਜੇ ਪ੍ਰੈਸ ਕਾਨਫਰੰਸ ਹੋਏਗੀ ਜਿਹਦੇ ਵਿੱਚ ਕਿ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਔਰ ਸਾਡੇ ਡਿਪਟੀ ਪ੍ਰੀਮੀਅਰ ਕ੍ਰਿਸਟੀਨ ਐਲੀਅਟ ਚੀਫ ਮੈਡੀਕਲ ਆਫਿਸਰ ਆਫ ਹੈਲਥ ਡਾਕਟਰ ਡੇਵਿਡ ਵਿਲੀਅਮਸ ਇਸ ਪ੍ਰੈਸ ਕਾਨਫਰੰਸ ਵਿੱਚ ਅਹਿਮ ਐਲਾਨ ਕਰਨਗੇ 3 ਵਜੇ ਹੋਣ ਵਾਲੀ ਇਸ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਜਾਏਗਾ ਕਿ ਓਨਟੈਰੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਇਕਾਨਮੀ ਨੂੰ ਖੋਲਿਆ ਜਾਏਗਾ ਯਾਦ ਰਹੇ ਕਿ ਸਟੇ ਐਟ ਹੋਮ ਆਰਡਰਸ 2 ਜੂਨ ਤੱਕ ਲਾਗੂ ਨੇ ਹਾਲ ਹੀ ਦੇ ਵਿੱਚ ਕਿਊਬੈਕ ਨੇ ਆਪਣੇ ਕਿਸ ਤਰੀਕੇ ਦੇ ਨਾਲ ਇਕਾਨਮੀ ਖੋਲੀ ਜਾਏਗੀ ਉਹਦੀ ਸਾਰੀ ਡਿਟੇਲ ਜਿਹੜੀ ਆ ਉਹ ਕਿਊਬੈਕਰਸ ਵਾਸਤੇ ਸਾਂਝੀ ਕੀਤੀ ਸੀ ਔਰ ਮੰਗ ਬੜੀ ਜ਼ੋਰ ਦੇ ਨਾਲ ਉੱਠ ਰਹੀ ਹੈ ਕਿ ਹੁਣ ਓਨਟੈਰੀਓ ਵੀ ਦੱਸੇ ਜਿੱਥੇ ਕੁਝ ਐਕਸਪਰਟਸ ਦਾ ਮੰਨਣਾ ਹੈਗਾ ਹੈ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਆਊਟਡੋਰ ਸਪੋਰਟਸ ਐਕਟੀਵਿਟੀਜ਼ ਨੇ ਜਿਸ ਤਰ੍ਹਾਂ ਕਿ ਗੋਲਫ ਹੈ ਟੈਨਿਸ ਹੈ ਇਹਨਾਂ ਨੂੰ ਪਹਿਲਾਂ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਉਸ ਤੋਂ ਬਾਅਦ ਫਿਰ ਆਊਟਡੋਰ ਪੈਟੀਓਸ ਦੇ ਵਿੱਚ ਖਾਣ ਪੀਣ ਦੀ ਇਜਾਜ਼ਤ ਜਾਂ ਆਊਟਡੋਰ ਐਕਟੀਵਿਟੀਜ਼ ਦੀ ਇਜਾਜ਼ਤ ਦਿੱਤੀ ਜਾਏਗੀ ਔਰ ਸਭ ਤੋਂ ਅਖੀਰ ਦੇ ਵਿੱਚ ਇਨਡੋਰ ਡਾਇਨਿੰਗ ਜੋ ਰੈਸਟੋਰੈਂਟ ਦੇ ਵਿੱਚ ਹੋਏਗੀ ਜਾਂ ਫਿਰ ਜਿਮ ਜਿਹੜੇ ਨੇ ਉਹਨਾਂ ਨੂੰ ਸਭ ਤੋਂ ਅਖੀਰ ਦੇ ਵਿੱਚ ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ ਓਵਰਆਲ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਤਕਰੀਬਨ 20 ਮਿਲੀਅਨ ਲੋਕਾਂ ਨੂੰ ਘੱਟੋ ਘੱਟ ਇੱਕ ਡੋਜ਼ ਲੱਗ ਚੁੱਕੀ ਹੈਗੀ ਆ ਸੋ ਤਕਰੀਬਨ ਅਸੀਂ 49% ਅਸੀਂ ਬੜੀ ਤੇਜ਼ੀ ਨਾਲ 50% ਦੇ ਅੰਕੜੇ ਵੱਲ ਵਧ ਰਹੇ ਹਾਂ ਸੋ ਤਕਰੀਬਨ 49% ਲੋਕਾਂ ਨੂੰ ਇੱਕ ਡੋਜ਼ ਜਿਹੜੀ ਹੈ ਉਹ ਵੈਕਸੀਨ ਦੀ ਘੱਟੋ ਘੱਟ ਲੱਗ ਚੁੱਕੀ ਹੈ ਦੂਸਰੀ ਤਰਫ ਜਿਹੜੇ ਰਿਸਰਚਰਸ ਨੇ ਉਹਨਾਂ ਨੇ ਕਿਹਾ ਹੈਗਾ ਹੈ ਕਿ ਜਿਹੜੀ ਫੈਡਰਲ ਸਰਕਾਰ ਹੈਗੀ ਆ ਉਹਨਾਂ ਨੂੰ ਹੈਲਥ ਟ੍ਰਾਂਸਫਰ ਜੋ ਕੀਤਾ ਜਾਂਦਾ ਹੈਗਾ ਉਹਨੂੰ ਖਤਮ ਕਰਨਾ ਚਾਹੀਦਾ ਇਸ ਤੋਂ ਇਲਾਵਾ ਪ੍ਰੋਵਿੰਸਿਸ ਕਿਸ ਤਰੀਕੇ ਦੇ ਨਾਲ ਆਪਣੇ ਟੈਕਸ ਜਿਹੜੇ ਆ ਉਹ ਹੋਰ ਵਧਾਵੇ ਇਹਦੇ ਬਾਰੇ ਉਹਨਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹੈ ਇਹ ਰਿਪੋਰਟ ਜਿਹੜੀ ਹੈਗੀ ਆ ਯੂਨੀਵਰਸਿਟੀ ਆਫ ਮੋਨਟਰੀਅਲ ਦੇ ਜਿਹੜੇ ਰਿਸਰਚਰਸ ਨੇ ਉਹਨਾਂ ਨੇ ਤਿਆਰ ਕੀਤੀ ਹੈ ਉਹਨਾਂ ਨੇ ਤਿਆਰ ਕੀਤੀ ਇਸ ਰਿਪੋਰਟ ਦੇ ਵਿੱਚ ਕਈ ਅਹਿਮ ਸੁਝਾਅ ਜਿਹੜੇ ਨੇ ਉਹ ਦਿੱਤੇ ਨੇ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਫੈਡਰਲ ਲੈਵਲ ਦੇ ਉੱਤੇ ਵੀ ਲਗਾਤਾਰ ਬਜਟ ਦੇ ਵਿੱਚ ਡੈਫਿਸਿਟ ਚੱਲ ਰਹੇ ਨੇ ਔਰ ਕਈ ਪ੍ਰੋਵਿੰਸਿਸ ਵੀ ਇਸ ਵੇਲੇ ਬਜਟ ਡੈਫਿਸਿਟ ਦੇ ਨਾਲ ਜੂਝ ਰਹੀਆਂ ਨੇ ਔਰ ਅੰਤਰਰਾਸ਼ਟਰੀ ਜਗਤ ਦੇ ਵਿੱਚ ਵੱਡੀ ਖਬਰ ਜੋ ਇਸ ਵੇਲੇ ਇਜ਼ਰਾਈਲ ਔਰ ਪੈਲਸਟੀਨ ਜੋ ਉੱਥੇ ਇਸ ਸਮੇਂ ਵਾਇਲੈਂਸ ਹੋ ਰਹੀ ਹੈ ਇਹਦੇ ਵਿੱਚ ਇੱਕ ਵਾਰ ਫਿਰ ਦੱਸ ਦਈਏ ਕਿ ਇਜ਼ਰਾਈਲੀ ਹਵਾਈ ਜਹਾਜ਼ਾਂ ਨੇ ਲਗਾਤਾਰ ਗਾਜ਼ਾ ਦੇ ਵਿੱਚ ਜ਼ੋਰਦਾਰ ਫਾਇਰਿੰਗ ਕੀਤੀ ਹੈਗੀ ਆ ਜੋ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਕਿਸੇ ਤਰੀਕੇ ਨਾਲ ਵਾਇਲੈਂਸ ਰੋਕੀ ਜਾਏ ਉਹ ਫਿਲਹਾਲ ਕਾਮਯਾਬ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਇਸ ਦਰਮਿਆਨ ਯੂਨਾਈਟਿਡ ਨੇਸ਼ਨਸ ਦੀ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਹੋ ਰਹੀ ਹੈ ਇਸ ਤੋਂ ਇਲਾਵਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਮੰਗ ਕੀਤੀ ਹੈ ਕਿ ਜਿਹੜੇ ਲੋਕ ਗਾਜ਼ਾ ਦੇ ਵਿੱਚ ਜ਼ਖਮੀ ਹੋ ਗਏ ਨੇ ਘੱਟੋ ਘੱਟ ਉਹਨਾਂ ਨੂੰ ਏਡ ਪਹੁੰਚਾਉਣ ਦਾ ਜਿਹੜਾ ਮੌਕਾ ਹੈ ਉਹ ਜ਼ਰੂਰ ਦਿੱਤਾ ਜਾਏ ਇਸ ਮਾਮਲੇ ਨੂੰ ਇੰਟਰਨੈਸ਼ਨਲ ਫੋਰਮ ਦੇ ਉੱਤੇ ਹਾਈਲਾਈਟ ਕਰਨ ਦੀਆਂ ਕੋਸ਼ਿਸ਼ਾਂ ਪਾਕਿਸਤਾਨ ਦੇ ਫੋਰਨ ਅਫੇਅਰਸ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਵੱਲੋਂ ਹੋਰ ਜ਼ਿਆਦਾ ਤੇਜ਼ ਕਰ ਦਿੱਤੀਆਂ ਗਈਆਂ ਨੇ ਜਿੱਥੇ ਉਹਨਾਂ ਨੇ OIC ਦੇ ਜਿਹੜੇ ਫੋਰਨ ਅਫੇਅਰਸ ਮਿਨਿਸਟਰਸ ਨੇ ਉਹਨਾਂ ਨੂੰ ਇੱਕ ਲੰਚ ਮੀਟਿੰਗ ਵਾਸਤੇ ਸੱਦਿਆ ਔਰ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੀ ਜਿਹੜੀ ਐਮਰਜੈਂਸੀ ਮੀਟਿੰਗ ਹੋ ਰਹੀ ਹੈ ਉਹਦੇ ਉੱਤੇ ਵੀ ਇਹਨੂੰ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਹਾਈਲਾਈਟ ਕਰਨ ਦੀ ਗੱਲ ਪਾਕਿਸਤਾਨ ਦੇ ਫੋਰਨ ਅਫੇਅਰਸ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਨੇ OIC ਦੇ ਫੋਰਨ ਮਿਨਿਸਟਰਸ ਦੀ ਇਸ ਮੀਟਿੰਗ ਦੇ ਵਿੱਚ ਕੀਤੀ ਹੈ ਉਧਰ ਇੰਡੀਆ ਵੱਲੋਂ ਵੀ ਆਗ੍ਰਹਿ ਕੀਤਾ ਗਿਆ ਹੈਗਾ ਹੈ ਕਿ ਫੋਰਨ ਨੇ ਵਾਇਲੈਂਸ ਜਿਹੜੀ ਹੈ ਉਹ ਰੋਕੀ ਜਾਏ ਔਰ 2-state ਸਲੂਸ਼ਨ ਦੀ ਹਮਾਇਤ ਜਿਹੜੀ ਹੈ ਉਹ ਇੰਡੀਆ ਵੱਲੋਂ ਵੀ ਕੀਤੀ ਜਾ ਰਹੀ ਹੈ ਦੂਸਰੀ ਤਰਫ ਪੋਲੀਟੀਕਲ ਫਰੰਟ ਦੀ ਗੱਲ ਕਰਦੇ ਹੈਗੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਰਟੀ ਪਾਕਿਸਤਾਨ ਤਰੀਕ ਇਨਸਾਫ ਕਾਮਯਾਬ ਹੋ ਰਹੀ ਹੈਗੀ ਆ ਓਪੋਜੀਸ਼ਨ ਦਾ ਖਾਤਮਾ ਹੁੰਦਾ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਿਆਸੀ ਮੌਤ ਹੈਗੀ ਆ ਹਰ ਓਪੋਜੀਸ਼ਨ ਪਾਰਟੀ ਵਾਸਤੇ ਕਿਉਂਕਿ ਇਹਨਾਂ ਲੋਕਾਂ ਨੇ ਇੱਥੇ ਮਾਫੀਆ ਰਾਜ ਚਲਾਇਆ ਹੋਇਆ ਸੀਗਾ ਔਰ ਪਾਕਿਸਤਾਨ ਤਰੀਕ ਇਨਸਾਫ਼ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀ ਇਲੈਕਸ਼ਨ ਦੇ ਵਿੱਚ ਦੋ ਤਿਹਾਈ ਮੈਜੋਰਿਟੀ ਦੇ ਨਾਲ ਸਰਕਾਰ ਬਣਾਏਗੀ ਔਰ ਓਪੋਜੀਸ਼ਨ ਦੀ ਸਿਆਸੀ ਮੌਤ ਪੱਕੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਇਹਨਾਂ ਦਾਅਵਿਆਂ ਦੇ ਉੱਤੇ ਓਪੋਜੀਸ਼ਨ ਵੱਲੋਂ ਸ਼ਾਹਬਾਜ਼ ਸ਼ਰੀਫ ਉਹਨਾਂ ਨੇ ਤਾਜ਼ਾ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖੁਦ ਹੀ ਰਿੰਗ ਰੋਡ ਕਰਪਸ਼ਨ ਸਕੈਮ ਦੇ ਵਿੱਚ ਸ਼ਾਮਲ ਸੀਗੇ। ਇਹਨਾਂ ਨੇ ਖੁਦ ਹੀ ਪਹਿਲਾਂ ਗੋ ਹੈਡ ਦਿੱਤਾ ਹੈਗਾ, ਬਾਅਦ ਦੇ ਵਿੱਚ ਇਹਨਾਂ ਨੇ ਯੂ ਟਰਨ ਲੈ ਲਿਆ ਹੈਗਾ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਇਹਦੇ ਬਾਰੇ ਕਾਫੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਿਹੜਾ ਰਿੰਗ ਰੋਡ ਪ੍ਰੋਜੈਕਟ ਹੈਗਾ ਉਹਦੇ ਵਿੱਚ ਕਿਆ ਇਨਵੈਸਟੀਗੇਸ਼ਨ ਹੋਏਗੀ, ਕਿਆ ਮੀਡੀਆ ਦੇ ਸਾਹਮਣੇ ਸੱਚ ਆਏਗਾ। ਇਹਦੇ ਬਾਰੇ ਕਾਫੀ ਸਵਾਲ ਜਿਹੜੇ ਨੇ ਉਹ ਪਾਕਿਸਤਾਨ ਦੇ ਓਪੋਜੀਸ਼ਨ ਲੀਡਰ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰੈਜ਼ੀਡੈਂਟ ਸ਼ਾਹਬਾਜ਼ ਸ਼ਰੀਫ ਨੇ ਅੱਜ ਥਰਸਡੇ ਵਾਲੇ ਦਿਨ ਖੜੇ ਕੀਤੇ ਨੇ। ਇੰਡੀਆ ਵੱਲ ਰੁੱਖ ਕਰਾਂਗੇ ਜਿੱਥੇ ਕਿ ਕੋਰੋਨਾ ਵਾਇਰਸ ਦੇ ਕੇਸਿਸ ਦੇ ਵਿੱਚ ਥੋੜੀ ਜਿਹੀ ਰੁਕਾਵਟ ਜ਼ਰੂਰ ਦੇਖੀ ਗਈ ਹੈ ਔਰ ਨੰਬਰ ਆਫ ਟੈਸਟ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ ਥੋੜੀ ਕਮੀ ਆਈ ਹੈ, ਲੇਕਿਨ ਉਸਦੇ ਬਾਵਜੂਦ ਹਜੇ ਵੀ ਕ੍ਰਾਈਸਿਸ ਜਿਹੜਾ ਉਹ ਕੁਝ ਦੇਰ ਤੱਕ ਖਤਮ ਨਹੀਂ ਹੋਏਗਾ। ਦੂਸਰੇ ਦੋ ਬੜੇ ਕ੍ਰਾਈਸਿਸ ਹੋਰ ਆ ਗਏ ਨੇ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦਾ ਕ੍ਰਾਈਸਿਸ ਆਇਆ ਹੋਇਆ। ਕੱਲ੍ਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਬਲੈਕ ਫੰਗਸ ਦਾ ਕ੍ਰਾਈਸਿਸ, ਉਸ ਤੋਂ ਬਾਅਦ ਇੱਕ ਹੋਰ ਨਵੀਂ ਬਿਮਾਰੀ ਆ ਗਈ ਹੈ ਵਾਈਟ ਫੰਗਸ, ਇਹ ਵੀ ਇੱਕ ਇਨਫੈਕਸ਼ੀਅਸ ਡਿਸੀਜ਼ ਹੈਗੀ ਆ, ਇਹਦੇ ਵੀ ਸਿਮਟਮਸ ਬੜੇ ਸਿਮਿਲਰ ਨੇ, ਇਹਦੇ ਬਾਰੇ ਵੀ ਹੁਣ ਕੁਝ ਚਿੰਤਾ ਜਤਾਈ ਜਾ ਰਹੀ ਹੈ। ਦੂਸਰੀ ਤਰਫ ਬਲੈਕ ਫੰਗਸ ਨੂੰ ਇੱਕ ਮਹਾਂਮਾਰੀ ਡਿਕਲੇਅਰ ਜਿਹੜਾ ਉਹ ਕਰ ਦਿੱਤਾ ਗਿਆ। ਸੋ ਦੋ ਤਰ੍ਹਾਂ ਦੀਆਂ ਜਿਹੜੀਆਂ ਮਹਾਂਮਾਰੀਆਂ, ਇੱਕ ਕੋਰੋਨਾ ਵਾਇਰਸ, ਇੱਕ ਬਲੈਕ ਫੰਗਸ, ਉਹਦੇ ਨਾਲ ਇਸ ਵੇਲੇ ਇੰਡੀਆ ਜੂਝ ਰਿਹਾ ਹੈ। ਇਸ ਮਾਮਲੇ ਦੇ ਉੱਤੇ ਜਿੱਥੇ ਮੀਟਿੰਗ ਚੇਅਰ ਕੀਤੀ ਗਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿੱਥੇ ਕਿ ਉਹ ਵੱਖ ਵੱਖ ਜਿਹੜੇ ਇਲਾਕੇ ਦੇ ਲੀਡਰ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ, ਲੇਕਿਨ ਇਸ ਦੇ ਵਿੱਚ ਵੀ ਕਾਫੀ ਹੱਦ ਤੱਕ ਜਿਹੜੀ ਆ ਉਹ ਸਿਆਸਤ ਹੋਈ ਹੈ। ਪਹਿਲਾਂ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈਗਾ ਹੈ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰੈਕੋਰਡ ਰੱਖਿਆ ਜਾਏ ਤਾਂ ਕਿ ਇਨਫੈਕਸ਼ਨ ਜਿਹੜੀ ਹੈ ਉਹ ਬੱਚਿਆਂ ਦੇ ਵਿੱਚ ਨਾ ਫੈਲੇ। ਕਈ ਹੋਰ ਉਹਨਾਂ ਨੇ ਐਲਾਨ ਵੀ ਕੀਤੇ, ਲੇਕਿਨ ਇਸ ਦਰਮਿਆਨ ਮਮਤਾ ਬੈਨਰਜੀ ਦੇ ਨਾਲ ਉਹਨਾਂ ਦਾ ਟਕਰਾਵ ਹੋ ਗਿਆ, ਜਿੱਥੇ ਮਮਤਾ ਬੈਨਰਜੀ ਨੇ ਇਹ ਕਿਹਾ ਕਿ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਮਮਤਾ ਬੈਨਰਜੀ ਉਹਨਾਂ ਨੇ ਇਹ ਵੀ ਐਲੀਗੇਸ਼ਨ ਲਗਾਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੀ ਚੀਫ ਮਿਨਿਸਟਰ ਨੂੰ ਬੋਲਣ ਨਹੀਂ ਦਿੰਦੇ। ਇਸ ਬਾਰੇ ਇਹਨਾਂ ਐਲੀਗੇਸ਼ਨ ਨੂੰ ਕਾਊਂਟਰ ਕਰਦਿਆਂ ਕੈਬਨਿਟ ਮਿਨਿਸਟਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਬੰਗਾਲ ਦੇ ਚੀਫ ਮਿਨਿਸਟਰ ਜਾਂ ਤਾਂ ਪਹਿਲਾਂ ਮੀਟਿੰਗਸ ਦੇ ਵਿੱਚ ਹੀ ਨਹੀਂ ਆਉਂਦੇ ਔਰ ਅੱਜ ਆਏ ਸੀਗੇ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ ਆ ਕੇ ਇੱਥੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ। ਔਰ ਖਬਰ ਤੁਹਾਡੇ ਨਾਲ ਪੰਜਾਬ ਤੋਂ ਸਾਂਝੀ ਕਰ ਰਹੇ ਹੈਗੇ ਹਾਂ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੀ ਅਗਲੀ ਕੀ ਰਣਨੀਤੀ ਹੋਏਗੀ, ਜਿੱਥੇ ਸਿਆਸੀ ਮਾਹਿਰਾਂ ਦਾ ਮੰਨਣਾ ਹੈਗਾ ਕਿ ਲਗਾਤਾਰ ਹਾਈਕਮਾਨ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਇਨ ਟੱਚ ਹੈਗੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਜ਼ਰੂਰ ਲਏਗੀ ਜਿਹੜੀ ਹਾਈਕਮਾਂਡ ਹੈ। ਦੂਸਰੀ ਤਰਫ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਟਵੀਟ ਕੀਤਾ, ਉਹਨਾਂ ਨੇ ਕਿਹਾ ਹੈਗਾ ਕਿ ਦੋਸ਼ੀਆਂ ਨੂੰ ਬਚਾਉਣ ਦੀ ਬਜਾਏ ਸਜ਼ਾ ਮਿਲਣੀ ਜਿਹੜੀ ਹੈ ਉਹ ਜ਼ਰੂਰੀ ਹੈਗੀ ਹੈ। ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਇਹਦੇ ਬਾਰੇ ਖਾਸ ਪ੍ਰੋਗਰਾਮ ਕੀ ਹੋ ਸਕਦਾ ਹੈ ਉਹ ਅੱਜ ਸ਼ਾਮ ਨੂੰ ਅਸੀਂ ਚੈਨਲ ਵਾਈ 'ਤੇ ਤੁਹਾਡੇ ਨਾਲ ਸਾਂਝਾ ਕਰਾਂਗੇ। ਦੂਸਰੀ ਤਰਫ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ, ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਕਰ ਰਹੇ ਨੇ ਇਹਦੇ ਕਾਰਨ ਕੋਰੋਨਾ ਵਾਇਰਸ ਦੇ ਕੇਸਿਸ ਵੱਧ ਰਹੇ ਨੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਕਰਕੇ ਵਾਪਸ ਆਉਂਦੇ ਨੇ ਉਹਨਾਂ ਨੂੰ ਪਿੰਡ ਆਉਣ ਤੋਂ ਪਹਿਲਾਂ ਆਪਣੇ ਟੈਸਟ ਕਰਵਾਉਣੇ ਚਾਹੀਦੇ ਨੇ। ਪੰਜਾਬ ਦੇ ਕੈਬਨਿਟ ਮਿਨਿਸਟਰ ਦੇ ਇਸ ਬਿਆਨ ਤੋਂ ਇਲਾਵਾ ਇਸ ਮੁੱਦੇ ਦੇ ਉੱਤੇ ਬਲਬੀਰ ਸਿੰਘ ਰਾਜੇਵਾਲ ਹੁਣਾਂ ਨੇ ਵੀ ਗੱਲ ਕੀਤੀ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸਾਨੂੰ ਬਿਨਾਂ ਮਤਲਬ ਹੀ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਨੈਚੁਰਲ ਕਾਜ਼ਿਜ਼ ਦੇ ਨਾਲ ਜਿਹੜੀਆਂ ਡੈਥਸ ਹੋ ਰਹੀਆਂ ਨੇ, ਮਾਫ਼ ਕਰਨਾ, ਉਹਨਾਂ ਨੂੰ ਵੀ ਕੋਰੋਨਾ ਵਾਇਰਸ ਦੇ ਖਾਤੇ ਜਿਹੜਾ ਉਹ ਪਾਇਆ ਜਾ ਰਿਹਾ। ਬਲਬੀਰ ਸਿੰਘ ਰਾਜੇਵਾਲ ਨੇ ਨਾ ਸਿਰਫ ਇਸ ਦੇ ਉੱਤੇ ਸਵਾਲ ਖੜਾ ਕੀਤਾ ਬਲਕਿ ਨਰਿੰਦਰ ਮੋਦੀ ਹੁਣਾਂ ਦੇ ਉੱਤੇ ਵੀ ਸਵਾਲ ਖੜੇ ਕਰਦੇ ਹਾਂ। ਤ੍ਰਿਪਤ ਉਹਨਾਂ ਨੇ ਕਿਹਾ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਖਾਦ ਦੇ ਰੇਟ ਜਿਹੜੇ ਨੇ ਵਧਾਏ ਜਾ ਰਹੇ ਨੇ ਇਹਦੇ ਨਾਲ ਕਿਸਾਨੀ ਨੂੰ ਵੱਡਾ ਖਤਰਾ ਹੋਏਗਾ ਔਰ ਨਰਿੰਦਰ ਮੋਦੀ ਜਾਣ ਬੁੱਝ ਕੇ ਕਿਸਾਨੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਇਸ ਸਮੇਂ ਕਰ ਰਹੇ ਆ। ਔਰ ਖੇਡ ਸਮਾਚਾਰ 'ਚ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਪਾਕਿਸਤਾਨ ਸੁਪਰ ਲੀਗ ਦੇ ਬਾਕੀ ਦੇ ਜਿਹੜੇ ਮੈਚਿਸ ਨੇ ਉਹ UAE ਦੇ ਵਿੱਚ ਹੋਣਗੇ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਹਦੀ ਕਨਫਰਮੇਸ਼ਨ ਜਿਹੜੀ ਆ ਉਹ ਦੇ ਦਿੱਤੀ ਹੈ। ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਰਵੀ ਸ਼ਾਸਤਰੀ ਜਿਹੜੇ ਨੇ ਉਹ ਫਿਲਹਾਲ ਅਨਅਵੇਲੇਬਲ ਹੋਣਗੇ, ਜਿਸ ਦੇ ਕਾਰਨ ਸ਼੍ਰੀਲੰਕਾ ਦੇ ਦੌਰੇ ਦੇ ਉੱਤੇ ਭਾਰਤੀ ਟੀਮ ਜੋ ਜਾ ਰਹੀ ਹੈ ਉਹਦੇ ਇੰਚਾਰਜ ਰਾਹੁਲ ਦ੍ਰਵਿੜ ਨੂੰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਕਾਫੀ ਸਾਰੀਆਂ ਹੋਰ ਖਬਰਾਂ ਵੀ ਸਾਡੇ ਕੋਲ ਮੌਜੂਦ ਨੇ, ਲਗਾਤਾਰ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਹਾਡੀਆਂ ਕਾਲਸ ਵੀ ਆਨ ਦੀਅਰ ਕਰਾਂਗੇ। ਅੱਗੇ ਚੱਲ ਕੇ ਸਾਡੇ ਨਾਲ ਇਆਜ਼ ਪਾਂਜੀ ਸਾਹਿਬ ਵੀ ਜੁੜਨਗੇ, ਉਹਨਾਂ ਨਾਲ ਗੱਲਬਾਤ ਕੁਛ ਇਕਨੋਮੀ ਦੀ, ਕੁਛ ਨਾਲ ਦੀ ਨਾਲ ਮੌਰਗੇਜ ਦੀ ਵੀ ਕੀਤੀ ਜਾਏਗੀ। ਸੁਨੇ ਜੀ, ਸਾਡੇ ਸਪੋਂਸਰਸ ਕੁਇਕਲੀ ਅਨਾਊਂਸ ਕਰ ਦਿਓ, ਉਸ ਤੋਂ ਬਾਅਦ ਕਾਲਸ ਆਨ ਦੀਅਰ ਕਰ ਰਹੇ ਹਾਂ ਔਰ ਇੱਕ ਤੋਂ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਵੀ ਫਿਰ ਗੱਲਬਾਤ ਕਰਾਂਗੇ।
ਜੀ, ਪ੍ਰਾਈਸਲਰ ਦੀ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਟੀਮ ਪ੍ਰਾਈਸਲਰ ਦੇ ਨਾਲ ਸੰਪਰਕ ਕਰੋ 905-819-0001 ਤੇ 905-819-0001, ਜਾਂ ਫਿਰ ਤੁਸੀਂ ਵਿਜ਼ਿਟ ਕਰੋ ਟੀਮ ਪ੍ਰਾਈਸਲਰ 401 ਅਤੇ ਇੱਥੇ ਨਿਊ ਇੰਡੀਆ ਕਰੀ ਮਹਿਲ। ਖਾਣਾ ਤੁਸੀਂ ਖਾਣਾ ਇੰਡੀਅਨ ਕੁਜ਼ੀਨ ਤੁਸੀਂ ਖਾਣਾ ਪਸੰਦ ਕਰਦੇ ਹੋ ਤਾਂ ਚਿੰਕਿਊਜ਼ੀ ਐਂਡ ਵਿਲੀਅਮਸ ਪਾਰਕਵੇ ਦੀ ਇੰਟਰਸੈਕਸ਼ਨ ਤੇ ਲੋਕੇਟਡ ਹੈ ਨਿਊ ਇੰਡੀਆ ਕਰੀ ਮਹਿਲ, 905-465-5700 ਇਸ ਨੰਬਰ ਟੂ ਕਾਲ ਨਿਊ ਇੰਡੀਆ ਕਰੀ ਮਹਿਲ, 905-454-7500। ਵਾਇਰਲੈਸ ਪਲਾਨ ਤੇ ਮੁਬਾਰਕ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਕੋਈ ਨਵਾਂ ਫੋਨ ਤੁਹਾਨੂੰ ਚਾਹੀਦਾ, ਕੋਈ ਡੇਟਾ ਪਲਾਨ, ਇੰਟਰਨੈਟ ਜਾਂ ਸਰਵਿਸਿਸ, ਬੇਫਿਕਰੀ ਦੇ ਨਾਲ ਕਾਲ ਕਰੋ ਵਾਇਰਲੈਸ ਪਲਾਨ ਕੈਨੇਡੀ ਐਂਡ ਬੁਵੇਟ ਦੀ ਇੰਟਰਸੈਕਸ਼ਨ, 905-840-4560, 905-840-4567, ਵਾਇਰਲੈਸ ਪਲਾਨ। ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਨੂੰ ਲੋੜ ਹੈ ਜੀ ਏਸੀ ਡਰਾਈਵਰਸ ਦੀ, 905-678-3313 ਤੇ ਕਾਲ ਕਰੋ ਯੂਨਾਈਟਿਡ ਗਰੁੱਪ ਆਫ ਕੰਪਨੀਜ਼, 905-678-0313। ਤੇ ਜੇਕਰ ਤੁਸੀਂ ਖੂਬਸੂਰਤੀ ਆਪਣੇ ਘਰ ਦੀ ਵਧਾਉਣਾ ਚਾਹੁੰਦੇ ਹੋ, ਕਾਰਪੇਟ ਐਂਡ ਫਲੋਰਿੰਗ ਸਰਵਿਸਿਸ ਲਈ ਬੈਸਟ ਪਾਰਕ ਐਂਡ ਕਾਰਪੇਟ ਐਂਡ ਫਲੋਰਿੰਗ ਲਿਮਿਟਡ, ਆ ਨੰਬਰ 905-696-7877, 905-696-7877, ਡਿਕਸੀ ਐਂਡ ਤੁਹਾਨੂੰ ਬੈਸਟ ਪਾਰਕ ਐਂਡ ਕਾਰਪੇਟ ਐਂਡ ਫਲੋਰਿੰਗ ਲਿਮਿਟਡ। ਜ਼ਾਇਕਾ ਬਤਾਉਣਾ ਚਾਹੁੰਦੇ ਹੋ, ਖਾਣੇ ਪੀਣੇ ਦਾ ਵਧੀਆ ਟੇਸਟ ਆਵੇ ਤਾਂ ਸੁਪਰ ਏਸ਼ੀਆ ਫੂਡਸ ਨਾਲ ਸੰਪਰਕ ਕਰੋ 416-746-5550 ਤੇ, 416-746-5550, ਸੁਪਰ ਏਸ਼ੀਆ ਫੂਡਸ। ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਟਾਈਮ ਟਾਈਮ। ਇਫ ਯੂ ਵਾਂਟ ਟੂ ਸੈਲ ਮੈਕਸ ਐਂਡ ਸੇਵ ਮੈਕਸ ਨਾਲ ਸੰਪਰਕ ਕਰੋ 647-225-9780 ਤੇ, 647-225-9780 ਤੇ ਸੇਵ ਮੈਕਸ ਅਨਾਲਿਸਟ ਵਿਦ ਯੂ ਜੀ। ਸਾਡਾ ਸਤਿ ਸ਼੍ਰੀ ਅਕਾਲ ਚਰਚਾ ਕਰਨੇ ਹਾਲ ਕਰਦੇ ਸਵਾਗਤ। ਸੌਰਵ ਜੀ, ਵੈਲਕਮ ਟੂ ਦਿ ਸ਼ੋਅ।
ਸੁਵਿਨਾ ਜੀ, ਥੈਂਕ ਯੂ ਵੈਰੀ ਮਚ। ਯੁੱਧਵੀਰ ਜੀ, ਤੁਹਾਨੂੰ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਹੱਥ ਜੋੜ ਕੇ ਨਮਸਕਾਰ, ਸਤਿ ਸ੍ਰੀ ਅਕਾਲ।
ਨਮਸਕਾਰ ਜੀ, ਔਰ ਸੌਰਵ ਜੀ, ਫਾਈਨੈਂਸ਼ੀਅਲ ਪਲੈਨਿੰਗ ਦੀ ਜਦੋਂ ਗੱਲ ਆਏ ਤੇ ਫਿਰ ਸੌਰਵ ਰਤਨ ਜੀ ਨੂੰ ਤੁਸੀਂ ਯਾਦ ਕਰ ਸਕਦੇ ਹੋ। ਵੈਸੇ ਵੀ ਫਾਈਨੈਂਸ ਦੇ ਨੁਕਤੇ ਤੁਸੀਂ ਨਾ ਤੋਂ ਸਿੱਖ ਸਕਦੇ ਹੋ, ਬਿਜ਼ਨਸ ਤੇ ਤੁਸੀਂ ਇਹਨਾਂ ਨਾਲ ਕਰ ਹੀ ਸਕਦੇ ਹੋ, ਲੇਕਿਨ ਉਹਦੇ ਨਾਲ ਨਾਲ ਬਹੁਤ ਸਾਰੀਆਂ ਵਧੀਆ ਗੱਲਾਂ, ਹਾਊ ਟੂ ਮੈਨੇਜ ਯੋਰ ਫਾਈਨੈਂਸਿਸ, ਹਾਊ ਟੂ ਕ੍ਰੀਏਟ ਵੈਲਥ, ਰਿਟਾਇਰਮੈਂਟ ਪਲੈਨਿੰਗ ਕਿਸ ਤਰ੍ਹਾਂ ਕਰਨੀ ਹੈਗੀ ਆ, ਫਾਈਨੈਂਸ਼ੀਅਲ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਹੈ, ਇਹ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸੌਰਵ ਰਤਨ ਜੀ ਤੋਂ ਸਿੱਖ ਸਕਦੇ ਹੋ। ਸਰ, ਕੀ ਜਾਣਕਾਰੀ ਪੇਸ਼ ਕਰੋਗੇ? ਉਹ ਪਹਿਲਾਂ ਦੇ ਪਹਿਲਾਂ ਫੋਨ ਨੰਬਰ ਵੀ ਜ਼ਰੂਰ ਦੇ ਦਿਓ ਇੰਗਲਿਸ਼ ਪੰਜਾਬੀ 'ਚ।
ਜੀ ਜੀ, ਯੁੱਧਵੀ ਜੀ, ਮੇਰਾ ਡਾਇਰੈਕਟ ਨੰਬਰ ਹੈਗਾ ਜੀ 416-833-8533-416-833-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8 ਮੈਂ ਓਪਨਲੀ ਗੱਲ ਇਹ ਕਹਿ ਰਿਹਾ ਹੈਗਾ ਕਿ ਆਈ ਰਿਸੀਵ ਸੋ ਮੈਨੀ ਕਾਲਸ ਆਪਣੇ ਲਿਸਨਰਸ ਜਿਹੜੇ ਮੇਰੇ ਡਾਇਰੈਕਟ ਕਲਾਇੰਟ ਨਹੀਂ ਹੈਗੇ ਲੇਕਿਨ ਬਹੁਤ ਸਾਰੇ ਲੋਕ ਕਨਫਿਊਜ਼ ਹੈਗੇ ਨੇ ਮਾਰਕੀਟ ਦੇ ਸਿਨਾਰੀਓ ਨੂੰ ਲੈ ਕੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਇੰਨਾ ਜ਼ਿਆਦਾ ਸਟੇਬਲ ਇੰਨਾ ਜ਼ਿਆਦਾ ਕਨਫਿਊਜ਼ਨ ਤੋਂ ਦੂਰ ਜਾਂ ਇੰਨਾ ਜ਼ਿਆਦਾ ਆਈ ਵੁੱਡ ਸੇ ਕਿ ਕੰਪੋਜ਼ਡ ਕਿਉਂ ਰਹਿੰਦਾ ਈਵਨ ਦੋ ਮਾਰਕੀਟਸ ਆਰ ਵੋਲੇਟਾਈਲ ਉਹਦੇ ਤਿੰਨ ਕਾਰਨ ਨੇ ਵੀ ਡੂ ਨਾਟ ਚੇਜ਼ ਐਜ਼ ਐਡਵਾਈਜ਼ਰ ਮੈਂ ਰਿਟਰਨਸ ਨੂੰ ਚੇਜ਼ ਨਹੀਂ ਕਰਦਾ ਮੈਂ ਹਮੇਸ਼ਾ ਪਲੈਨਿੰਗ ਨੂੰ ਤਰਜੀਹ ਦਿੰਦਾ ਕਿਉਂਕਿ ਜਿਵੇਂ ਫਾਰ ਐਗਜ਼ਾਮਪਲ ਅੱਜ ਕੱਲ੍ਹ ਜਿਹੜਾ ਸਮਾਂ ਹੈਗਾ ਇਹ ਸਪੈਕੂਲੇਟਿਵ ਇਨਵੈਸਟਿੰਗ ਦੇ ਵਿੱਚ ਜਿਹੜੀ ਇੱਕ ਮੈਂ ਕਹਿ ਸਕਦਾ ਕਿ ਫਲੱਡ ਆਇਆ ਹੋਇਆ ਸੀਗਾ ਉਹਦੀ ਜਿਹੜੀ ਹੈਗੀ ਹੈ ਸੈਟਲਮੈਂਟ ਹੋ ਰਹੀ ਹੈ ਸੋ ਚੰਗੀ ਕੰਪਨੀਜ਼ ਚੰਗੇ ਸਟਾਕਸ ਜੇ ਆਪਾਂ ਐਸ ਐਨ ਪੀ 500 ਦੀ ਗੱਲ ਕਰੀਏ ਤਾਂ 83% ਤੋਂ ਜ਼ਿਆਦਾ ਕੰਪਨੀਆਂ ਨੇ ਆਪਣੇ ਰਿਜ਼ਲਟ ਬੈਟਰ ਦਿੱਤੇ ਹੈਗੇ ਨੇ ਈਵਨ 74% ਕੰਪਨੀਆਂ ਨੇ ਰਿਜ਼ਲਟ ਬੀਟ ਕੀਤੇ ਹੈਗੇ ਨੇ ਸੋ ਬੋਟਮ ਲਾਈਨ ਸਟਰੋਂਗ ਰਹੀ ਹੈ ਨੰਬਰ ਸਟਰੋਂਗ ਰਹੇ ਆ ਚਾਹੇ ਹੋਮ ਡੀਪੋ ਦੀ ਗੱਲ ਕਰੀਏ ਚਾਹੇ ਵਾਲਮਾਰਟ ਦੀ ਗੱਲ ਕਰੀਏ ਚਾਹੇ ਆਪਾਂ ਮੈਰਿਟ ਦੀ ਗੱਲ ਕਰੀਏ ਚਾਹੇ ਆਪਾਂ ਮਡਰਨਾ ਦੀ ਗੱਲ ਕਰੀਏ ਫਰੋਮ ਫਾਰਮਾਸੂਟੀਕਲ ਟੂ ਟੈਕ ਟੂ ਫੇਸਬੁੱਕ ਟੂ ਚਿਪ ਏ ਐਮ ਡੀ ਨਵਿਦਿਆ ਸੋ ਮਾਰਕੀਟ ਵੋਲੇਟਾਈਲ ਕਿਉਂ ਹੈ ਮਾਰਕੀਟ ਦੀ ਵੋਲੇਟੈਲਿਟੀ ਡਿਊ ਟੂ ਸਪੈਕੂਲੇਟਿਵ ਜਿਹੜੀ ਗਰੋਥ ਹੋਈ ਸੀ ਮਾਰਕੀਟ ਦੇ ਵਿੱਚ ਉਹਨੂੰ ਸਟੇਬਲਾਈਜ਼ ਹੋਣ ਦਾ ਇੱਕ ਜਿਹੜਾ ਹੈਗਾ ਆਪਾਂ ਇੱਕ ਕਾਰਨ ਜਿਹੜਾ ਹੈਗਾ ਮੰਨ ਸਕਦੇ ਹਾਂ ਤੀਸਰੀ ਚੀਜ਼ ਜਦੋਂ ਤੁਸੀਂ ਚੰਗੀ ਚੀਜ਼ ਖਰੀਦਦੇ ਹੈਗੇ ਹੋ ਤੇ ਤੁਸੀਂ ਉਹਦਾ ਚੰਗਾ ਬੈਨੀਫਿਟ ਲੌਂਗ ਟਰਮ ਦੇ ਵਿੱਚ ਲੈਣਾ ਚਾਹੁੰਦੇ ਹੋ ਸੋ ਇਸ ਕਰਕੇ ਭਾਵ ਕਿ ਇਫ ਯੂ ਆਰ ਬਾਇੰਗ ਅ ਗੁੱਡ ਫੰਡ ਵਿਦ ਗੁੱਡ ਕੰਪਨੀਜ਼ ਵਿਦ ਗੁੱਡ ਪਾਰਟੀਸੀਪੇਸ਼ਨ ਪਾਰਟੀਸੀਪੇਸ਼ਨ ਤੋਂ ਭਾਵ ਇਹ ਹੈ ਕਿ ਰਿਟਰਨ ਆਫ ਦਾ ਫੰਡ ਆਲਵੇਜ਼ ਡਿਪੈਂਡਸ ਅਪੋਨ ਹਾਊ ਮੱਚ ਗੁੱਡ ਸਟਾਕ ਜਾਂ ਕਿਸ ਕੁਆਂਟਿਟੀ ਦੇ ਵਿੱਚ ਚੰਗੇ ਸਟਾਕ ਪ੍ਰੋਗਰੈਸਿਵ ਸਟਾਕ ਜਿਹੜੇ ਉਸ ਇੰਡੈਕਸ ਦੇ ਵਿੱਚ ਟੌਪ ਪਰਫਾਰਮਰ ਨੇ ਉਹ ਖਰੀਦੇ ਜਾਂਦੇ ਹੈਗੇ ਨੇ ਸੋ ਇਸ ਕਰਕੇ ਹੁਣ ਜੇ ਆਪਾਂ ਗੱਲ ਕਰੀਏ ਕਿ ਵਾਟ ਆਰ ਦਾ ਕੋਰ concepts ya core technicalities which are flowing in the market. Dekho inflation jada hega hai oh haje main kahunga ke problematic jadi hegi hai star te nahi pahuncha hega. As vele market de vich jada supply chain da congestion hai, supply disruptions jinu apa keh sakde hegi ha, oh bahut jada strongly hai. Main ajj vi kise ne gal kar reha si aun wale 6 mahine to baad. ਇਹ ਤੁਸੀਂ ਮੇਰੀ ਗੱਲ ਯਾਦ ਰੱਖਿਓ, ਜਿਵੇਂ ਮੈਂ ਲਾਸਟ ਈਅਰ ਵੀ ਕਹਿ ਰਿਹਾ ਸੀ ਇਨਫਲੇਸ਼ਨ ਡਬਲ ਜਿਹੜੀ ਹੈਗੀ ਸਪੀਡ ਨਾਲ ਆਏਗਾ. ਕੈਨੇਡਾ ਦੇ ਵਿੱਚ ਵੀ ਇਨਫਲੇਸ਼ਨ ਕਿੰਨਾ ਆਇਆ 3.4%. ਐਕਸਪੈਕਟੇਸ਼ਨ ਕੀ ਸੀ 1% ਤੋਂ ਵੀ ਘੱਟ. ਕਿਉਂ? ਕਿਉਂਕਿ ਜਿਹੜੀ ਕਮੋਡਿਟੀਜ਼ ਦੀ ਜਿਹੜਾ ਸੁਪਰ ਸਾਈਕਲ ਆ ਜਿਵੇਂ ਮੈਂ ਗੱਲ ਕੀਤੀ ਸੀ ਉਹਦਾ ਜਿਹੜਾ ਵਾਧਾ ਹੈ ਆਇਲ ਦੀ ਪ੍ਰਾਈਸਿਸ ਦੇ ਵਿੱਚ ਜਿਹੜਾ ਵਾਧਾ ਹੈਗਾ ਓਵਰਆਲ ਜਿਹੜੀ ਹੈਗੀ ਹੈ ਆਪਣਾ ਪ੍ਰੈਸ਼ਰ ਪੁਆਇੰਟ ਜਿਹੜਾ ਬਣਿਆ ਹੈਗਾ ਪ੍ਰਾਈਸਿਸ ਦੇ ਉੱਪਰ ਉਹਦਾ ਕਾਰਨ ਕੀ ਹੈ ਕਿ ਫਿਸਕਲ ਸਟਿਮੂਲਸ ਜਿਹੜਾ ਹੈਗਾ ਉਹਨੇ ਮਾਰਕੀਟ ਦੀ ਡਿਮਾਂਡ ਨੂੰ ਬਹੁਤ ਫਿਊਲ ਕੀਤਾ ਹੈਗਾ. ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ 6 ਮਹੀਨੇ ਤੋਂ ਬਾਅਦ ਯੂ ਵਿਲ ਸੀ ਕਿ ਈਵਨ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਬ੍ਰੋਕਰਸ ਆਵਾਜ਼ਾਂ ਮਾਰਨਗੇ ਟਰੱਕ ਘੱਟ ਜਾਣੇ ਹੈਗੇ ਆ. ਕਿਉਂ? ਕਿਉਂਕਿ ਇਹ ਜਿਹੜਾ ਕੰਜੈਸ਼ਨ ਹੈ ਇਹ ਜਦੋਂ ਹੌਲੀ ਹੌਲੀ ਰਿਟਾਇਰ ਹੋਣਾ ਸ਼ੁਰੂ ਹੋਣਾ ਹੈ. ਕੈਨੇਡੀਅਨ ਇਕਾਨਮੀ ਆਫਟਰ ਜੁਲਾਈ ਜਦੋਂ ਓਪਨ ਅਪ ਹੋਏਗੀ, ਜਦੋਂ ਇਹ ਨੌਰਥ ਅਮਰੀਕਾ ਦਾ ਇਕਾਨਮੀ ਦਾ ਜਿਹੜਾ ਗੁਲਾਬ ਦਾ ਫੁੱਲ ਹੈ ਇਹ ਖਿੜਨਾ ਸ਼ੁਰੂ ਹੋਏਗਾ ਤੇ ਲੋਕਾਂ ਨੇ ਸਾਰੀ ਜਿਹੜੀ ਸਪੈਕੂਲੇਟਿਵ ਪੇਨ ਹੈ ਭੁੱਲ ਜਾਣੀ ਹੈ. ਮੋਰ ਓਵਰ ਇਹ ਸਪੈਕੂਲੇਟਿਵ ਪੇਨ ਉਹਨਾਂ ਲੋਕਾਂ ਨੂੰ ਤੰਗ ਕਰਦੀ ਹੈ ਜਿਹੜੇ ਮਾਰਕੀਟ ਦੇ ਵਿੱਚ ਸਪੈਕੂਲੇਟਿਵ ਸਿਕਿਉਰਿਟੀਜ਼ ਦੀ ਟ੍ਰੇਡਿੰਗ ਕਰਦੇ ਆ, ਬਾਇੰਗ ਕਰਦੇ ਆ, ਆਪਸ਼ਨ, ਕਾਲ ਆਪਸ਼ਨ, ਪੁੱਟ ਆਪਸ਼ਨ, ਜਾਂ ਉਹ ਉਹਨਾਂ ਸਟਾਕਸ ਦੇ ਵਿੱਚ ਬਾਏ ਕਰਨਾ ਚਾਹੁੰਦੇ ਪਲੇ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਵਿੰਗਸ ਬਹੁਤ ਜ਼ਿਆਦਾ ਹੁੰਦੀਆਂ ਨੇ. ਸਵਿੰਗਸ ਤੋਂ ਭਾਵ ਇਹ ਹੈਗਾ ਕਿ ਇਨ ਅ ਡੇ ਇਟ ਕੈਨ ਲੂਜ਼ 25%, ਬਟ ਇਨ ਅ ਡੇ ਇਟ ਕੈਨ ਗੋ ਅਪ 50%. ਇਹ ਚੀਜ਼ਾਂ ਤੁਹਾਨੂੰ ਚੰਗੀਆਂ ਕੰਪਨੀਜ਼ ਦੇ ਸਟਾਕ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਾ. ਤੁਹਾਨੂੰ P&G ਦੇ ਵਿੱਚ, ਯੂਨੀਲੀਵਰ ਦੇ ਵਿੱਚ ਜਾਂ ਚੰਗੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਨਹੀਂ ਮਿਲਦਾ. ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਲ ਸੀ ਕਿ ਸਮਾਲ ਬਿਜ਼ਨਸਿਸ ਖਾਸ ਕਰਕੇ US ਦੇ ਵਿੱਚ ਜਿਹੜੀਆਂ ਅਨਫਿਲਡ ਜੋਬ ਓਪਨਿੰਗਸ ਨੇ ਵਧਣਗੀਆਂ. ਸੋ ਅੱਜ ਵੀ ਜਿਹੜੇ ਅਨਇੰਪਲੋਇਮੈਂਟ ਦੇ ਨੰਬਰ ਆਏ ਆ, ਨੰਬਰ ਆਫ ਪੀਪਲ ਫਾਈਲਿੰਗ ਦਾ ਕਲੇਮਸ, ਉਹ ਘੱਟ ਰਹੇ ਹੈਗੇ ਨੇ. ਸੋ ਪਾਰਟੀਸੀਪੇਸ਼ਨ ਰੇਟ ਜਿਹੜਾ ਹੈਗਾ ਇਸ ਵੇਲੇ ਘੱਟ ਹੈ. ਕਿਉਂ? ਕਿਉਂਕਿ US ਦੇ ਵਿੱਚ ਵੀ ਲੋਕਾਂ ਦੀ ਜੇਬ ਦੇ ਵਿੱਚ ਜਿਹੜੇ ਚੈੱਕ ਜਾ ਰਹੇ ਹੈਗੇ ਨੇ, ਇਟ ਇਜ਼ ਬੈਟਰ ਆਫ ਫਾਰ ਦੈਮ ਟੂ ਸਟੇ ਐਟ ਹੋਮ ਇਨ ਕੈਸ਼ਿੰਗ ਦੋਜ਼ ਚੈੱਕ ਰਾਦਰ ਦੈਨ ਗੋਇੰਗ ਇਨ ਦਾ ਮਾਰਕੀਟ ਐਂਡ ਗੈਟਿੰਗ ਅ ਜੋਬ. ਲੇਕਿਨ ਇਹ ਚੀਜ਼ ਬੜੀ ਜਲਦੀ ਜਿਹੜੀ ਹੈਗੀ ਹੈ ਉਹ ਰਿਵਰਸ ਹੋਣ ਵਾਲੀ ਹੈਗੀ ਹੈ. ਸੋ ਵੀ ਵਿਲ ਸੀ ਕਿ ਸਮਾਲ ਬਿਜ਼ਨਸਿਸ ਖਾਸ ਕਰਕੇ ਈਵਨ ਇਨ US ਆਲਸੋ ਦੇ ਆਰ ਬੂਸਟਿੰਗ ਦਾ ਪੇ ਟੂ ਟਰਾਈ ਐਂਡ ਅਟਰੈਕਟ ਦਾ ਟੈਲੈਂਟ. ਦੇ ਵਾਂਟ ਦਾ ਸ਼ੇਅਰ ਆਫ ਦੇਅਰ ਫਰਮ ਕਿ ਕੰਪੀਟੀਸ਼ਨ ਜਿਹੜਾ ਹੈਗਾ, ਕੰਪਨਸੇਸ਼ਨ ਜਿਹੜਾ ਹੈਗਾ ਉਹਨੂੰ ਰੇਜ਼ ਕੀਤਾ ਜਾਵੇ. ਮਤਲਬ ਜੇ ਆਪਾਂ ਅਪ੍ਰੈਲ ਦੀ ਗੱਲ ਕਰੀਏ ਤਾਂ ਤਕਰੀਬਨ 31% ਦਾ ਰੇਜ਼ ਜਿਹੜਾ ਹੈਗਾ US ਦੇ ਵਿੱਚ ਹੋ ਚੁੱਕਾ. ਵਨ ਆਫ ਦਾ ਬੈਟਰ ਹਿਸਟੋਰੀਕਲ ਸ਼ੋਇੰਗ ਜਿਹੜੀਆਂ ਹੈਗੀਆਂ ਨੇ ਉਹ ਕੰਪਨੀ ਸ਼ੋ ਕਰ ਰਹੀਆਂ ਨੇ. ਮੀਨਸ ਕਿ 1/3 ਆਫ ਦਾ ਕੰਪਨੀਜ਼ ਵਾਂਟ ਟੂ ਰੇਜ਼ ਦਾ ਪੇਮੈਂਟ ਵਿੱਚ ਦੇ ਆਰ ਗਿਵਿੰਗ ਟੂ ਦੇਅਰ ਇੰਪਲੋਈਜ਼ ਸੋ ਦੈਟ ਦੇ ਕੈਨ ਰਿਟੇਨ ਦਾ ਟੈਲੈਂਟ ਵਿਦ ਇਨ ਦਾ ਕੰਪਨੀ ਐਂਡ ਦਸ ਗਿਵਿੰਗ ਮੋਰ ਜਿਹੜਾ ਹੈਗਾ ਆਪਣਾ ਪ੍ਰੋਡਕਟੀਵਿਟੀ ਲੈਵਲ ਜਿਹੜਾ ਹੈਗਾ. ਔਰ ਤੀਸਰੀ ਗੱਲ ਇਹ ਹੈਗੀ ਹੈ ਕਿ ਹਾਊਸਿੰਗ ਮਾਰਕੀਟ ਦੀ ਜਿਹੜੀ ਹੀਟ ਹੈ, ਜਿਹੜੀ ਮੈਂ ਕਹੂੰਗਾ ਹੌਟਨੈਸ ਹੈਗੀ ਹੈ, ਉਹ US ਸਾਈਡ ਦੇ ਉੱਪਰ ਵੀ ਵੱਧਦੀ ਜਾ ਰਹੀ ਹੈਗੀ ਹੈ. ਸੋ ਇਹ ਨਹੀਂ ਹੈਗਾ ਕਿ ਸਿਰਫ ਕੈਨੇਡਾ ਦੇ ਵਿੱਚ, ਈਵਨ US ਦੇ ਵਿੱਚ ਜਿਹੜਾ ਹੈਗਾ ਹਾਊਸਿੰਗ ਪ੍ਰਾਈਸਿਸ ਆਰ ਹੌਟ, ਇੰਟਰਸਟ ਰੇਟ ਜਿਹੜੇ ਹੈਗੇ ਨੇ ਲੋ ਨੇ. ਇੰਟਰਸਟ ਰੇਟ ਕੈਨੇਡਾ ਦੇ ਵਿੱਚ ਹਜੇ ਲੋ ਰਹਿਣਗੇ, ਬਟ ਆਈ ਸਟਰੋਂਗਲੀ ਬਿਲੀਵ ਕਿ ਇਟ ਵਿਲ ਬੀ ਹਾਰਡ ਫਾਰ ਜਿਹੜਾ ਆਪਣਾ ਕੈਨੇਡੀਅਨ ਸੈਂਟਰਲ ਬੈਂਕ ਹੈਗਾ ਕਿ ਟੂਵਰਡ ਦਾ ਐਂਡ ਆਫ ਦਾ ਈਅਰ ਔਰ ਅਰਲੀ ਫਸਟ ਕੁਆਟਰ ਨੈਕਸਟ ਈਅਰ ਵੀ ਵਿਲ ਸੀ ਅ ਚੇਂਜ ਇਨ ਦਾ ਮੂਵ, ਅ ਚੇਂਜ ਇਨ ਦਾ ਇਨ ਦਾ ਇਨ ਦਾ ਇਨ ਦਾ ਇਨ ਦਾ ਆਈ ਵੁਡ ਸੇ ਸਟੇਟਮੈਂਟ ਆਫ ਦਾ ਜਿਹੜਾ ਹੈਗਾ ਸੈਂਟਰਲ ਬੈਂਕ. ਕਿਉਂ? ਕਿਉਂਕਿ ਜਿਹੜਾ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਹੈ, ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ, ਇਹ ਦੋਨੋਂ ਅਪਵਰਡ ਜਿਹੜੇ ਹੈਗੇ ਟ੍ਰਾਜੈਕਟਰੀ ਲੈਣਗੇ. ਕਮੋਡਿਟੀ ਪ੍ਰਾਈਸਿਸ ਦੇ ਵਿੱਚ ਆਈ ਡੋਂਟ ਥਿੰਕ ਕਿ ਕੋਈ ਸਲੰਪ ਜਾਂ ਜਿਹੜਾ ਹੈਗਾ ਉਹ ਆਉਣ ਵਾਲਾ ਹੈਗਾ. 1930 ਤੋਂ ਬਾਅਦ ਇਹ ਜਿਹੜਾ ਸੁਪਰ ਸਾਈਕਲ ਹੈਗਾ ਇਹ ਦੁਬਾਰਾ ਸ਼ੁਰੂ ਹੋਏਗਾ. ਕਿਉਂ? ਕਿਉਂਕਿ ਅਗਰ ਆਪਾਂ ਚਿਪ ਦੀ ਗੱਲ ਕਰੀਏ ਬਹੁਤ ਜ਼ਿਆਦਾ ਸ਼ਾਰਟੇਜ ਹੈਗਾ. ਆਪਾਂ ਜੇ ਕਾਪਰ ਦੀ ਗੱਲ ਕਰੀਏ, ਆਪਾਂ ਜੇ ਨਿਕਲ ਦੀ ਗੱਲ ਕਰੀਏ, ਜੇ ਆਪਾਂ ਗੋਲਡ ਦੀ ਵੀ ਗੱਲ ਕਰੀਏ. ਕਿਉਂ? ਕਿਉਂਕਿ ਬਹੁਤੇ ਲੋਕਾਂ ਨੇ ਸੋਚਿਆ ਸੀਗਾ ਕਿ ਕ੍ਰਿਪਟੋ ਕਰੰਸੀ ਜਿਹੜੀ ਹੈਗੀ ਹੈ ਉਹ ਗੋਲਡ ਨੂੰ ਬੀਟ ਕਰੇਗੀ. ਸੋ ਆਈ ਵਾਜ਼ ਨਾਟ ਅਗੇਂਸਟ ਕ੍ਰਿਪਟੋ ਕਰੰਸੀ, ਬਟ ਆਈ ਐਮ ਅਗੇਂਸਟ ਕ੍ਰਿਪਟੋ ਕਰੰਸੀ ਐਜ਼ ਅ ਐਸੈਟ ਐਟ ਦ ਮੋਮੈਂਟ. ਆਈ ਡੋਂਟ ਵਾਂਟ ਟੂ ਬਾਏ ਇਨ ਟੂ ਦੈਟ. ਉਹਦਾ ਕਾਰਨ ਕੀ ਹੈ ਕਿ ਡਿਜੀਟਲ ਕਰੰਸੀ ਦਾ ਤਾਂ ਫਿਊਚਰ ਬੜਾ ਬ੍ਰਾਈਟ ਹੈ, ਕਿਉਂਕਿ ਚਾਈਨਾ ਨੇ ਵੀ ਕ੍ਰਿਪਟੋ ਕਰੰਸੀ ਨੂੰ ਬੈਨ ਕਿਉਂ ਕੀਤਾ? ਬਿਕੋਜ਼ ਦੇ ਡੋਂਟ ਵਾਂਟ ਟੂ ਲੂਜ਼ ਦ ਪੋਜੀਸ਼ਨ ਆਫ ਯੁਆਨ ਐਂਡ ਦੇ ਵਾਂਟ ਟੂ ਕੰਟਰੋਲ ਦਾ ਮਾਰਕੀਟ ਇਨ ਟਰਮਸ ਆਫ ਫਲੋ ਆਫ ਮਨੀ. ਸੋ ਦੈਟਸ ਵਾਈ ਦੇ ਵੁੱਡ ਰਾਦਰ ਗੋ ਵਿਦ ਡਿਜੀਟਲ ਯੁਆਨ ਰਾਦਰ ਦੈਨ ਹੈਵਿੰਗ ਕ੍ਰਿਪਟੋ ਕਰੰਸੀ ਕਮਿੰਗ ਇਨ ਟੂ ਚਾਈਨਾ ਐਂਡ ਦਸ ਸ਼ੇਕਿੰਗ ਅਪ ਦ ਸਟਰੋਂਗ ਗਰਾਊਂਡਸ ਆਫ ਦ ਕਮਿਊਨਿਜ਼ਮ ਗਵਰਨਮੈਂਟ ਜਿਹੜੀ ਹੈਗੀ ਹੈ. ਕਾਰਨ ਉਹਦਾ ਕੀ ਹੈ ਕਿ ਉਹਨਾਂ ਦਾ ਹੋਲਡ ਜਿਹੜਾ ਹੈਗਾ ਉਹਨਾਂ ਦੀ ਮੈਨੀਪੁਲੇਟਿਵ ਪ੍ਰੈਕਟਿਸਿਸ ਹੈਗੀਆਂ ਨੇ ਉਹ ਇੰਪੈਕਟ ਹੋਣਗੀਆਂ। ਸੋ ਇਸ ਕਰਕੇ ਕ੍ਰਿਪਟੋ ਕਰੰਸੀ ਇਜ਼ ਦਾ ਫਿਊਚਰ ਡੈਫੀਨੇਟਲੀ, ਬਟ ਵੇਅਰ ਵੁੱਡ ਇਟ ਗੋ ਫਰੋਮ ਨਾਓ ਟੂ ਨੈਕਸਟ 2 ਈਅਰਸ ਔਰ 3 ਈਅਰਸ, 5 ਲੱਖ ਤੇ ਜਾ ਸਕਦਾ, ਲੱਖ ਤੇ ਜਾ ਸਕਦਾ, ਆਈ ਡੋਂਟ ਵਾਂਟ ਟੂ ਗੈਟ ਇਨ ਟੂ ਦੈਟ। ਕਾਰਨ ਕਿ ਇੱਕ ਸਪੈਕੂਲੇਟਿਵ ਐਸੈਟ ਹੈ, ਸਪੈਕੂਲੇਟਿਵ ਬਾਇੰਗ ਹੈ, ਵੀ ਕੈਨ ਰਾਦਰ ਮੇਕ ਗੁੱਡ ਡਬਲ ਡਿਜਿਟ ਰਿਟਰਨ ਔਨ ਦੀ ਅਦਰ ਸਾਈਡ ਆਫ ਦਾ ਰੋਡ, ਜਿੱਥੇ ਅਸੀਂ ਚੰਗੀਆਂ ਕੰਸਟਰਕਟਿਵ ਕੰਪਨੀਜ਼ ਆਪਣੇ ਪੋਰਟਫੋਲੀਓ ਦੇ ਵਿੱਚ ਬਾਏ ਕਰ ਸਕਦੇ ਹਾਂ ਥਰੂ ਗੁੱਡ ਫੰਡਸ। ਹਾਂ, ਨੌਲੇਜ ਜ਼ਰੂਰੀ ਹੈ, ਕੰਸਿਸਟੈਂਸੀ ਜ਼ਰੂਰੀ ਹੈ, ਪਲੈਨਿੰਗ ਜ਼ਰੂਰੀ ਹੈ, ਔਰ ਨਾਲ ਦੀ ਨਾਲ ਇੱਕ ਸਟਰੋਂਗ ਬਿਲੀਫ ਹੋਣਾ ਚਾਹੀਦਾ ਕਿ ਵਟ ਯੂ ਆਰ ਡੂਇੰਗ ਇਜ਼ ਯੂ ਆਰ ਡੂਇੰਗ ਰਾਈਟਲੀ। ਸੋ ਇਸ ਕਰਕੇ ਰਿਗਾਰਡਿੰਗ ਇਨਵੈਸਟਮੈਂਟ, ਰਿਗਾਰਡਿੰਗ ਫਾਈਨੈਂਸ਼ੀਅਲ ਪਲੈਨਿੰਗ, ਰਿਗਾਰਡਿੰਗ ਟੈਕਸ ਪਲੈਨਿੰਗ, ਰਿਗਾਰਡਿੰਗ ਤੁਹਾਡੀ ਕਾਰਪੋਰੇਸ਼ਨ, ਔਰ ਖਾਸ ਕਰਕੇ ਮੈਂ ਆਪਣੇ ਅਕਾਊਂਟੈਂਟ ਜਿਹੜੇ ਹੈਗੇ ਨੇ ਅਗਰ ਪ੍ਰੋਗਰਾਮ ਸੁਣ ਰਹੇ ਨੇ, ਜਾਂ ਆਪਣੇ ਬਿਜ਼ਨਸ ਓਨਰ, ਉਹਨਾਂ ਨੂੰ ਵੀ ਕਹਾਂਗਾ ਕਿ ਇਫ ਯੂ ਹੈਵ ਰੂਟੀਨਡ ਅਰਨਿੰਗ ਇਨ ਸਾਈਡ ਦਾ ਕਾਰਪੋਰੇਸ਼ਨ, ਇਫ ਯੂ ਹੈਵ ਪੈਸਿਵ ਇਨਕਮ ਇਨ ਸਾਈਡ ਦਾ ਕਾਰਪੋਰੇਸ਼ਨ, ਖਾਸ ਕਰਕੇ ਟਰਾਂਸਪੋਰਟੇਸ਼ਨ ਕੰਪਨੀਜ਼ ਹੈਗੀਆਂ ਨੇ, ਉਹਨਾਂ ਨੂੰ ਪੈਸਾ ਰੱਖਣਾ ਵੀ ਪੈਂਦਾ ਕਿਉਂਕਿ ਉਹਨਾਂ ਦੀਆਂ ਲੀਜ਼ ਓਬਲੀਗੇਸ਼ਨ ਹੈ, ਫਾਈਨੈਂਸ਼ੀਅਲ ਓਬਲੀਗੇਸ਼ਨ ਹੈ ਬੈਂਕ ਦੇ ਥਰੂ। ਸੋ ਇਫ ਯੂ ਵਾਂਟ ਟੂ ਸਟਿਲ ਕੀਪ ਦੈਟ ਮਨੀ ਬਟ ਨਾਟ ਇਨ ਦਾ ਬੁੱਕਸ ਐਜ਼ ਅ ਕੈਸ਼ ਬਟ ਇਨ ਅਦਰ ਐਸੈਟ ਵਿਦਆਊਟ ਜੈਪਰਡਾਈਜ਼ਿੰਗ ਯੋਰ ਰਿਲੇਸ਼ਨਸ਼ਿਪ ਵਿਦ ਅ ਬੈਂਕ, ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਵੀ ਕੈਨ ਕ੍ਰੀਏਟ ਇਨਵੈਸਟਮੈਂਟ ਐਸੈਟ ਫਾਰ ਯੂ, ਜਿਹੜਾ ਕਿ ਤੁਹਾਨੂੰ ਜਿਹੜਾ ਹੈਗਾ ਪੈਸਿਵ ਇਨਕਮ ਦੇ ਇਹਦੇ ਤੋਂ ਸਿਸਟਮ ਚੋਂ ਵੀ ਜਿਹੜਾ ਹੈਗਾ ਬਚਾਏਗਾ, ਔਰ ਨਾਲ ਦੀ ਨਾਲ ਤੁਹਾਡੀ ਲਿਕੁਇਡਿਟੀ ਵੀ ਮੇਨਟੇਨ ਕਰੇਗਾ। ਸੋ ਇਸ ਕਰਕੇ ਕੋਈ ਵੀ ਆਪਣੇ ਲਿਸਨਰਸ ਦਾ ਕੁਐਸਚਨ ਹੋਵੇ, ਫੀਲ ਫਰੀ ਟੂ ਆਸਕ ਮੀ, ਆਈ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਵਿਦ ਆਲ ਯੋਰ ਨੀਡਸ। ਨੰਬਰ ਬੜਾ ਸਿੰਪਲ ਹੈ, 416-833-85-33। ਥੈਂਕ ਯੂ ਯੁਧਵੀ ਜੀ।
ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਸੀਂ ਦੱਸ ਦਈਏ ਕਿ ਗੱਲਬਾਤ ਅਸੀਂ ਕਰ ਰਹੇ ਸੀਗੇ ਸੌਰਵ ਜੀ ਦੇ ਨਾਲ, ਸੌਰਵ ਰਤਨ ਜੀ, ਔਰ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਰਨੀ ਹੈ, ਇੰਸ਼ੋਰੈਂਸ ਕਰਨੀ ਹੈ, ਜਾਂ ਤੁਸੀਂ ਚਾਹੁੰਦੇ ਹੋ ਕੋ RRSP RESP ਲੈਣੀ ਹੈਗੀ ਹੈ, ਜਿਸ ਤਰ੍ਹਾਂ ਹੁਣ ਉਹਨਾਂ ਦੱਸਿਆ ਹੈ ਕਿ ਜੇ ਪੈਸਿਵ ਇਨਕਮ ਹੈ ਜਾਂ ਕੋਈ ਤੁਸੀਂ ਇਨਕਾਰਪੋਰੇਸ਼ਨ ਦੇ ਵਿੱਚ ਕੋਈ ਪੈਸੇ ਹੈ, ਕਿਸ ਤਰੀਕੇ ਦੇ ਨਾਲ ਉਹਨੂੰ ਵਧੀਆ ਸਟ੍ਰੈਟਜੀ ਬਿਲਡ ਕਰ ਸਕਦੇ ਹੋ, ਇਹਦੇ ਬਾਰੇ ਤੁਸੀਂ ਸੌਰਵ ਰਤਨ ਜੀ ਨਾਲ ਸੰਪਰਕ ਕਰ ਸਕਦੇ ਹੋ। ਸਰ, ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ ਦੇ ਦਿਓ ਬਸ, ਕਿਉਂਕਿ ਥੈਂਕ ਯੂ ਸਰ। ਔਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੈਗੇ ਹਾਂ, ਇਸ ਤੋਂ ਪਹਿਲਾਂ ਕਿ ਤੁਹਾਡੀ ਕਾਲ ਆਉਂਦੀ ਹੈ ਕਰੀਏ, ਕੱਲ੍ਹ ਕਾਫੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਹੈ, ਔਰ ਅੱਜ ਸ਼ਾਮ ਨੂੰ ਵੀ ਅਸੀਂ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ, ਕਿਉਂਕਿ ਦੁਨੀਆ ਭਰ ਦੇ ਵਿੱਚ ਚਰਚਾ ਹੈ ਇਸ ਸਮੇਂ ਜੋ ਇਜ਼ਰਾਇਲ ਔਰ ਪੈਲਸਟੀਨ ਦੇ ਵਿੱਚ ਜਿਹੜਾ ਕਨਫਲਿਕਟ ਚੱਲ ਰਿਹਾ। ਕੱਲ੍ਹ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਯੈਸ ਕਿਹੜੀ ਕਿਹੜੀ ਕੰਟਰੀ ਦੀ ਕਿਹੜੀ ਕਿਹੜੀ ਪੋਜੀਸ਼ਨ ਹੈ, ਔਰ ਉਹਦੇ ਵਿੱਚ ਕੈਨੇਡਾ ਦੀ ਜਿਹੜੀ ਪੋਜੀਸ਼ਨ ਹੈ ਬੜੀ ਕਲੀਅਰ ਹੈ, ਕੈਨੇਡਾ ਨੇ ਕਲੀਅਰਲੀ ਕਿਹਾ ਹੈ ਕਿ ਫੋਰਨ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ ਜਾਵੇ, ਇੰਡੀਆ ਵੀ ਸੀਜ਼ ਫਾਇਰ ਦੀ ਮੰਗ ਕਰ ਰਿਹਾ, ਅਮੈਰੀਕਾ ਵੀ ਹੁਣ ਸੁਣਿਆ ਕਿ ਕਾਫੀ ਟਫ ਹੈਗੀ ਹੈ ਜੀ, ਉਹਨਾਂ ਦੀ ਡਿਮਾਂਡ ਵੀ ਕਾਫੀ ਟਫ ਨੇ, ਬਟ ਮੋਰ ਇੰਪੋਰਟੈਂਟਲੀ UN ਦੀ ਜਿਹੜੀ ਐਮਰਜੈਂਸੀ ਮੀਟਿੰਗ ਆ ਉਹਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ, ਸਾਰੇ ਇਹਦੇ ਵੱਲ ਦੇਖਣਗੇ। ਲੇਕਿਨ ਫਿਲਹਾਲ ਜੇ ਅੱਜ ਤੱਕ ਦੀ ਅਸੀਂ ਰਿਪੋਰਟ ਤੁਹਾਨੂੰ ਦੱਸ ਦਈਏ ਕਿ ਹਜੇ ਜਿਹੜੀਆਂ ਲਗਾਤਾਰ ਏਅਰ ਸਟ੍ਰਾਈਕਸ ਨੇ ਉਹ ਜਾਰੀ ਨੇ ਐਜ਼ ਵੀ ਸਪੀਕ, ਉਹਦੇ ਵਿੱਚ ਕੋਈ ਵੀ ਜਿਹੜਾ ਫਰਕ ਹੈ ਉਹ ਨਹੀਂ ਆਇਆ, ਔਰ ਜਿਹਦੇ ਕਾਰਨ ਕਿ ਉੱਥੇ ਲਗਾਤਾਰ ਸਿਵਿਲੀਅਨਸ ਨੂੰ ਵੱਡੇ ਪੈਮਾਨੇ ਦੇ ਉੱਤੇ ਨੁਕਸਾਨ ਹੋ ਰਿਹਾ। ਸੋ ਇਹਦੀ ਰਿਪੋਰਟ ਅਸੀਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਇੰਡੀਆ ਦੇ ਬਾਰੇ ਕੁਝ ਕੁਐਸਚਨਸ ਕੱਲ੍ਹ ਸ਼ੋਅ ਦੇ ਉੱਤੇ ਵੀ ਆਏ, ਬਾਅਦ ਦੇ ਵਿੱਚ ਵੀ ਆਏ, ਅਸੀਂ ਪਹਿਲਾਂ ਕਲੀਅਰ ਕਰ ਦਿੱਤੇ ਆ, ਜ਼ਿਆਦਾ ਡਿਟੇਲ ਦੇ ਵਿੱਚ ਅੱਜ ਸ਼ਾਮ ਨੂੰ ਕਲੀਅਰ ਕਰਾਂਗੇ ਕਿ ਬਹੁਤ ਇਹਦੇ 'ਤੇ ਕਹਿ ਰਹੇ ਜੀ ਕਨਫਿਊਜ਼ਨ ਹੋ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਇਹਦੇ ਬਾਰੇ ਬੜੀ ਗੱਲ ਚੱਲ ਰਹੀ ਹੈ ਕਿ ਇੰਡੀਆ ਜਿਹੜਾ ਉਹ ਸਟਰੋਂਗਲੀ ਸਪੋਰਟ ਨਹੀਂ ਕਰ ਰਿਹਾ ਹੈਗਾ, ਕਿਉਂਕਿ ਇਜ਼ਰਾਈਲ ਦੇ ਨਾਲ ਉਹਨਾਂ ਦੇ ਬੜੇ ਵਧੀਆ ਸੰਬੰਧ ਨੇ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਯੈਸ ਇੰਡੀਆ ਦੇ ਇਜ਼ਰਾਈਲ ਦੇ ਨਾਲ ਰੀਸੈਂਟ ਟਾਈਮਸ ਬਹੁਤ ਵਧੀਆ ਸੰਬੰਧ ਹੋ ਗਏ ਨੇ, ਬਟ ਇਹਦੇ ਬਾਵਜੂਦ ਜੇ ਅਸੀਂ ਧਿਆਨ ਦੇ ਨਾਲ ਦੇਖੀਏ 1948 ਦੇ ਵਿੱਚ ਇਜ਼ਰਾਈਲ ਦੇ ਖਿਲਾਫ ਵੋਟ ਪਾਈ ਸੀ ਇੰਡੀਆ ਨੇ, ਜਦੋਂ ਇਜ਼ਰਾਈਲ ਬਣਿਆ ਹੀ ਸੀਗਾ ਤੇ ਇੰਡੀਆ ਨੇ ਉਹਦੇ ਖਿਲਾਫ ਵੋਟ ਪਾਈ ਸੀ ਕਿ ਇਹ ਗਲਤ ਹੋਇਆ, ਦੈਟਸ ਪੁਆਇੰਟ ਨੰਬਰ 1 ਜਵਾਹਰ ਲਾਲ ਨਹਿਰੂ ਹੋਣਾ ਦੇ ਟਾਈਮ ਦੇ ਉੱਤੇ। ਉਸ ਤੋਂ ਬਾਅਦ ਜਦੋਂ ਜਨਤਾ ਪਾਰਟੀ ਦੀ ਸਰਕਾਰ ਆਈ ਤੇ ਮੁਰਾਦ ਜੀ ਦੇਸਾਈ ਹੋਣਾ ਨੇ ਵੀ ਔਨ ਰਿਕਾਰਡ ਕਿਹਾ ਸੀਗਾ ਕਿ ਇਜ਼ਰਾਈਲੀਆਂ ਨੂੰ ਇਲਾਕਾ ਖਾਲੀ ਕਰਨਾ ਪਏਗਾ, ਇਹ ਗਲਤ ਕਰ ਰਹੇ ਇਜ਼ਰਾਈਲੀ। ਫਿਰ ਅਟਲ ਬਿਹਾਰੀ ਵਾਜਪੇਈ ਨੇ ਉਸ ਸਮੇਂ ਜਦੋਂ ਜਨਤਾ ਪਾਰਟੀ ਦੇ ਸਮੇਂ ਉਹਨਾਂ ਨੇ ਕਿਹਾ ਸੀਗਾ ਕਿ ਜੀ ਮੁਰਾਦ ਜੀ ਦੇਸਾਈ ਹੋਣੀ, ਪਹਿਲਾਂ ਹੀ ਕਲੀਅਰ ਕਰ ਚੁੱਕੇ ਨੇ, ਮੈਂ ਵੀ ਕਲੀਅਰ ਕਰ ਦਵਾਂ ਕਿ ਚਾਹੇ ਕਿਉਂਕਿ ਜਨਤਾ ਪਾਰਟੀ ਜਦੋਂ ਆਈ ਸੀ ਜਨਸੰਘ RSS ਇਹਨਾਂ ਦਾ ਬੜਾ ਰੋਲ ਸੀਗਾ, ਤਾਂ ਉਹਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਅਰਬ ਨੇਸ਼ਨ ਦੇ ਖਿਲਾਫ ਗੱਲ ਕਰਨਗੇ, ਲੇਕਿਨ ਵਾਜਪੇਈ ਉਹਨਾਂ ਨੇ ਵੀ ਉੱਥੇ ਇਹੀ ਕਿਹਾ ਸੀਗਾ ਕਿ ਇਜ਼ਰਾਈਲੀਆਂ ਨੂੰ ਇਲਾਕਾ ਖਾਲੀ ਕਰਨਾ ਪਏਗਾ, ਜਿਹੜੇ ਵੀ ਸੈਟਲਮੈਂਟਸ ਉਹ ਕਰ ਰਹੇ ਨੇ ਉਹ ਛੱਡਣ, ਜੋ ਪਹਿਲਾਂ ਡਿਸੀਜਨ ਹੋਇਆ ਸੀ ਯੂਨਾਈਟਿਡ ਨੇਸ਼ਨਸ ਦਾ, ਯੂਨਾਈਟਿਡ ਨੇਸ਼ਨਸ ਦੇ ਮੁਤਾਬਿਕ ਹੀ ਇਜ਼ਰਾਈਲ ਆਪਣੇ ਇਲਾਕੇ ਦੇ ਵਿੱਚ ਹੀ ਰਹੇ। ਫਿਰ ਆਇਆ ਦੌਰ ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਦਾ, ਉਸ ਦੌਰ ਦੇ ਵਿੱਚ ਤੇ ਹੋਰ ਜ਼ਿਆਦਾ ਸਟਰੈਂਥਨ ਹੋ ਗਏ ਰਿਲੇਸ਼ਨਸ਼ਿਪ ਪੈਲੇਸਟਾਈਨ ਦੇ ਨਾਲ, ਯਾਸਰ ਅਰਾਫਾਤ ਤੇ ਭਰਾ ਭੈਣ ਹੀ ਬਣ ਗਏ ਸੀ ਇਹ, ਔਰ ਮੌਕਾ ਦਿੱਤਾ ਉਸ ਵੇਲੇ ਇਹਨਾਂ ਨੇ ਇਹਨਾਂ ਨੂੰ ਆਪਣਾ ਆਫਿਸ ਇੱਥੇ ਖੋਲ੍ਹਣ ਦਾ, PLO ਦਾ ਜਿਹੜਾ ਆਫਿਸ ਸੀਗਾ ਉਹ ਇੰਡੀਆ ਦੇ ਵਿੱਚ ਇਹਨਾਂ ਨੇ ਖੋਲ੍ਹ ਕੇ ਦਿੱਤਾ ਕਿ ਯਾਸਰ ਅਰਾਫਾਤ ਸਾਹਿਬ ਤੁਸੀਂ ਇੱਥੇ ਆਫਿਸ ਖੋਲ੍ਹੋ ਤੇ ਇਜ਼ਰਾਈਲੀਆਂ ਦੇ ਖਿਲਾਫ ਇੱਥੋਂ ਕੰਮ ਕਰੋ, ਇਜ਼ਰਾਈਲ ਦੇ ਖਿਲਾਫ ਸਾਰਾ ਕੰਮ ਇੰਡੀਆ। ਔਰ ਇੱਥੇ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸ ਦਿੰਦੇ ਕਿ 1971 ਦੀ ਜਦੋਂ ਜੰਗ ਹੋਈ ਇੰਡੀਆ ਪਾਕਿਸਤਾਨ ਦੀ ਤੇ ਇਜ਼ਰਾਈਲ ਨੇ 1971 ਦੇ ਵਿੱਚ ਇੰਡੀਆ ਦਾ ਸਾਥ ਦਿੱਤਾ, ਲੇਕਿਨ ਉਸ ਦੇ ਬਾਵਜੂਦ ਵੀ ਇੰਡੀਆ ਦਾ ਸਾਥ ਦਿੱਤਾ ਇਜ਼ਰਾਈਲ ਨੇ, ਲੇਕਿਨ ਉਹਦੇ ਬਾਵਜੂਦ ਇੰਡੀਆ ਨੇ ਆਪਣੀ ਐਕਟੀਵਿਟੀਜ਼ ਇਜ਼ਰਾਈਲ ਦੇ ਖਿਲਾਫ ਹੋਰ ਤੇਜ਼ ਕਰ ਦਿੱਤੀਆਂ ਕਿ ਦਫ਼ਤਰ ਵੀ ਖੋਲ੍ਹੋ, ਇੱਥੇ ਵੀ ਆਓ ਤੁਸੀਂ, ਹਰ ਤਰ੍ਹਾਂ ਦੀ ਜੋ ਸਪੋਰਟ ਚਾਹੀਦੀ ਅਸੀਂ ਤੁਹਾਨੂੰ ਦੇਵਾਂਗੇ। ਔਰ ਇੰਡੀਆ ਖੈਰ ਵੈਸੇ ਪਹਿਲੀ ਐਸੀ ਕੰਟਰੀ ਸੀਗੀ ਅਰਬ ਕੰਟਰੀਜ਼ ਤੋਂ ਬਾਅਦ, ਅਰਬ ਕੰਟਰੀਜ਼ ਨੇ ਰੈਕਗਨਾਈਜ਼ ਕੀਤਾ ਪੈਲੇਸਟਾਈਨ ਨੂੰ, ਇੰਡੀਆ ਪਹਿਲੀ ਐਸੀ ਕੰਟਰੀ ਸੀਗੀ ਅਰਬ ਕੰਟਰੀਜ਼ ਤੋਂ ਬਾਹਰ ਜਿਹਨੇ ਕਿ ਪੈਲੇਸਟਾਈਨ ਨੂੰ ਰੈਕਗਨਾਈਜ਼ ਕੀਤਾ। ਔਰ ਜਿਸ ਤਰ੍ਹਾਂ ਮੈਂ ਦੱਸਿਆ ਹੀ ਹੈ ਕਿ 1948 ਤੋਂ ਹੀ, ਨਹਿਰੂ ਸਾਹਿਬ ਦੇ ਟਾਈਮ ਤੋਂ ਹੀ ਇਜ਼ਰਾਈਲ ਦੇ ਖਿਲਾਫ ਲਗਾਤਾਰ ਇੱਕ ਤੋਂ ਬਾਅਦ ਇੱਕ ਵੋਟਾਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਜ਼ਰਾਈਲ ਦੇ ਖਿਲਾਫ ਜਿਹੜੀਆਂ ਪੈਂਦੀਆਂ ਰਹੀਆਂ। ਅੱਛਾ, ਹੁਣ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਟਾਈਮ ਤੋਂ ਅਸੀਂ ਅੱਗੇ ਚੱਲੀਏ। ਇਜ਼ਰਾਈਲ ਨੇ ਫਿਰ ਦੋਸਤਾਨਾ ਤਾਲੁਕਾਤ ਵਧਾਏ 1992 ਦੇ ਵਿੱਚ ਜਾ ਕੇ, 1992 ਦੇ ਵਿੱਚ ਇੰਡੀਆ ਦੇ ਡਿਪਲੋਮੈਟਿਕ ਟਾਈਜ਼ ਜਿਹੜੇ ਨੇ ਉਹ ਸ਼ੁਰੂ ਹੋਏ ਇਜ਼ਰਾਈਲ ਦੇ ਨਾਲ 1992 ਦੇ। ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਆਪਸ ਦੇ ਵਿੱਚ ਡਿਪਲੋਮੈਟਿਕ ਟਾਈਜ਼ ਹੀ ਨਹੀਂ ਸੀਗੀਆਂ, ਕਿਉਂਕਿ ਇੰਡੀਆ ਜਿਹੜਾ ਸੀਗਾ ਨੌਨ ਲਾਈਨ ਮੂਵਮੈਂਟ, ਫਿਰ ਥੋੜ੍ਹਾ ਜਿਹਾ ਨੌਨ ਲਾਈਨ ਮੂਵਮੈਂਟ ਕਹਿਣ ਦੇ ਬਾਵਜੂਦ ਕਿ ਅਸੀਂ ਨਾ ਰਸ਼ੀਆ ਦੀ ਤਰਫ਼ ਜਾਣਾ ਹੈ ਨਾ ਅਸੀਂ ਅਮੈਰੀਕਾ ਦੀ ਤਰਫ਼ ਜਾਣਾ ਹੈ, ਅਸੀਂ ਇੰਡੀਪੈਂਡੈਂਟ ਨੌਨ ਲਾਈਨ ਮੂਵਮੈਂਟ ਸ਼ੁਰੂ ਕਰ ਰਹੇ ਹਾਂ, ਲੇਕਿਨ ਝੁਕਾਵ ਇੰਡੀਆ ਦਾ ਰਸ਼ੀਆ ਦੀ ਤਰਫ਼ ਸੀਗਾ। ਔਰ ਹਥਿਆਰ ਵੀ ਬੜੇ ਲਏ, ਫਿਰ ਟਾਈਜ਼ ਰਸ਼ੀਆ ਨਾਲ ਵੱਧਦੀਆਂ ਗਈਆਂ, ਔਰ ਅਮੈਰੀਕਾ ਦੇ ਨਾਲ ਇੰਡੀਆ ਦੀਆਂ ਟਾਈਜ਼ ਕੋਈ ਜ਼ਿਆਦਾ ਚੰਗੀਆਂ ਨਹੀਂ ਰਹੀਆਂ, ਥੋੜ੍ਹੀਆਂ ਵਿੱਚ ਠੀਕ ਹੋਈਆਂ, ਫਿਰ ਜ਼ਿਆਦਾ ਖਰਾਬ ਹੀ ਹੁੰਦੀਆਂ ਚਲੀਆਂ ਗਈਆਂ ਇੰਡੀਆ ਦੀਆਂ। ਬਟ ਔਰ ਇਜ਼ਰਾਈਲ ਨੂੰ ਪੂਰੀ ਸਪੋਰਟ ਰਹੀ ਹੈ ਸ਼ੁਰੂ ਤੋਂ ਹੀ ਅਮੈਰੀਕਾ ਦੀ। ਫਿਰ ਉਸ ਤੋਂ ਬਾਅਦ ਜ਼ਰੂਰ 92 ਦੇ ਵਿੱਚ ਜਦੋਂ ਟਾਈਜ਼ ਸ਼ੁਰੂ ਹੋਈਆਂ, 99 ਦੀ ਜਦੋਂ ਕਾਰਗਿਲ ਵਾਰ ਹੋਈ ਹੈ ਉਸ ਵੇਲੇ ਬੜੀ ਮਦਦ ਦਿੱਤੀ ਹੈਗੀ ਇਜ਼ਰਾਈਲ ਨੇ ਇੰਡੀਆ ਨੂੰ। ਫਿਰ ਦੁਬਾਰਾ ਆਪਰੇਸ਼ਨ ਪਰਾਕਰਮ ਹੋਇਆ ਜਦੋਂ, ਉਸ ਵੇਲੇ ਬੜੀ ਮਦਦ ਕੀਤੀ ਇਜ਼ਰਾਈਲ ਨੇ। ਔਰ ਰੀਸੈਂਟਲੀ ਵੀ ਜਿਹੜਾ ਬਾਲਾਕੋਟ ਸਟ੍ਰਾਈਕਸ ਹੈ, ਇਹ ਸਾਰੀ ਟੈਕਨੋਲੋਜੀ ਦੀ ਮਦਦ ਦੁਬਾਰਾ ਤੋਂ ਇਜ਼ਰਾਈਲ ਵੱਲੋਂ ਦਿੱਤੀ ਗਈ ਹੈ। ਲੇਕਿਨ ਉਸਦੇ ਬਾਵਜੂਦ ਹੁਣੇ ਵੀ ਜਦੋਂ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਗਏ ਸੀ ਮਿਡਲ ਈਸਟ ਦੇ ਵਿੱਚ, ਤੇ ਦੋਨੋਂ ਜਗ੍ਹਾ ਗਏ ਨੇ, ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ, ਉਹਨਾਂ ਦੀ ਬੀਚ ਵਾਕ, ਦੋਨੋਂ ਬੀਚ ਦੇ ਕਿਨਾਰੇ ਸੈਰ ਕਰ ਰਹੇ ਸੀ, ਉਹ ਵੀ ਬੜੀ ਮਸ਼ਹੂਰ ਹੋਈ। ਔਰ ਮਹਿਮੂਦ ਅੱਬਾਸ ਉਹਨਾਂ ਦੇ ਨਾਲ ਵੀ ਉਹਨਾਂ ਨੇ ਰਿਲੇਸ਼ਨਸ਼ਿਪ ਬੜੇ ਆਪਣੇ ਸਟਰੈਂਥਨ ਕੀਤੇ ਹੋਏ ਸੀਗੇ, ਉੱਥੇ ਜਾ ਕੇ ਉਹਨਾਂ ਨੂੰ ਵੀ ਨਰਿੰਦਰ ਮੋਦੀ ਮਿਲੇ। ਔਰ ਖਾਸ ਕਰ ਮਿਡਲ ਈਸਟਰਨ ਕੰਟਰੀਜ਼ ਦੇ ਵਿੱਚ ਤੇ ਟਾਈਮ ਐਸਾ ਆਇਆ ਸੀਗਾ ਕਿ ਸਾਰੀਆਂ ਕੰਟਰੀਜ਼ ਲਾਈਨ ਲਗਾ ਕੇ ਕਹਿ ਰਹੀਆਂ ਸੀ ਅਸੀਂ ਜੀ ਨਰਿੰਦਰ ਮੋਦੀ ਨੂੰ ਆਨਰ ਕਰਨਾ ਹੈ, ਸਾਊਦੀ ਅਰੇਬੀਆ ਆਨਰ ਕਰ ਰਿਹਾ, ਫਿਰ UAE ਆਨਰ ਕਰ ਰਿਹਾ, ਬਹਿਰੀਨ ਦਾ ਤੇ ਨੰਬਰ ਹੀ ਪਿੱਛੇ ਰਹਿ ਗਿਆ, ਖਬਰਾਂ 'ਚ ਵੀ ਨਹੀਂ ਆ ਸਕੇ। ਸੋ ਉਹ ਬੜਾ ਕੁਛ ਉਹ ਸਿਲਸਿਲਾ ਜਿਹੜਾ ਉਹ ਚੱਲਦਾ ਰਿਹਾ। ਖੈਰ ਐਨੀਵੇਜ਼ ਇਹ ਸਾਰਾ ਕੁਛ ਚੱਲ ਰਿਹਾ। ਦੂਸਰਾ ਮੈਂ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਹਾਂਜੀ ਸੁਲੇਮਾਨ ਸਾਹਿਬ ਤੁਹਾਡੀ ਕਾਲ ਵੀ ਲੈ ਰਹੇ ਹਾਂ, ਬਾਕੀ ਕਾਲ ਰਿਕੁਐਸਟ ਆ ਕਿ ਪਲੀਜ਼ ਵਿਲ ਡੈਫੀਨੇਟਲੀ ਟੇਕ ਯੋਰ ਕਾਲਸ, ਜੇ ਫੋਨ ਤੁਸੀਂ ਆਪਣੇ ਮਿਊਟ ਕਰਕੇ ਰੱਖੋ। ਦੂਸਰਾ ਮੈਂ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਅੱਜ ਮਾਰਟਿਨ ਬਸ਼ੀਰ, ਤੁਹਾਨੂੰ ਯਾਦ ਹੋਏਗਾ ਕਿ ਡਾਇਨਾ ਦੇ ਨਾਲ ਉਹਨਾਂ ਦਾ ਫੇਮਸ ਇੱਕ ਇੰਟਰਵਿਊ ਜਿਹੜਾ ਹੈ, ਜਿਹਦੇ ਵਿੱਚ ਕਿ ਡਾਇਨਾ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਸੀਗੀਆਂ, ਔਰ ਡਾਇਨਾ ਨੇ ਇਹ ਵੀ ਕਿਹਾ ਸੀਗਾ ਕਿ ਵੀ ਆਰ 3 ਇਨ ਅ ਮੈਰਿਜ, ਜਿਸ ਦੇ ਵਿੱਚ ਕਿ ਉਹਨਾਂ ਦਾ ਇਸ਼ਾਰਾ ਬੜਾ ਸਾਫ਼ ਸੀਗਾ ਕਿ ਉਹ ਡਾਇਨਾ ਹੈ ਔਰ ਪ੍ਰਿੰਸ ਚਾਰਲਸ ਐਂਡ ਕੈਮਿਲਾ, ਸੋ ਵੀ ਆਰ 3 ਇਨ ਅ ਮੈਰਿਜ, ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮੈਰਿਜ ਬਹੁਤ ਜ਼ਿਆਦਾ ਠੀਕ ਨਹੀਂ ਹੈ, ਬਹੁਤ ਸਾਰੀਆਂ ਇੰਟਰਨਲ ਡਿਟੇਲਸ ਉਹਨਾਂ ਨੇ BBC ਨੂੰ, BBC ਦਾ ਪ੍ਰੋਗਰਾਮ ਹੈ ਪੈਨੋਰਾਮਾ, ਉਹਦੇ ਵਿੱਚ ਆਪਣੇ ਇਸ ਇੰਟਰਵਿਊ ਦੇ ਦਰਮਿਆਨ ਦਿੱਤੀਆਂ ਸੀਗੀਆਂ। ਲੇਕਿਨ ਜਿਹੜੇ ਡਾਇਨਾ ਦੇ ਬ੍ਰਦਰ ਨੇ ਅਰਲ ਸਪੈਂਸਰ, ਉਹਨਾਂ ਨੇ ਬਹੁਤ ਦੇਰ ਤੋਂ ਕਲੇਮ ਵੀ ਕੀਤਾ ਹੋਇਆ ਸੀਗਾ ਕਿ ਜੀ ਇਹ ਗਲਤ ਤਰੀਕੇ ਦੇ ਨਾਲ BBC ਨੇ ਇੰਟਰਵਿਊ ਲਿਆ ਹੈਗਾ, ਇਟਸ ਨੋਟ BBC ਸਟੈਂਡਰਡਸ ਕਿ ਉਹ ਇਸ ਤਰ੍ਹਾਂ ਦੇ ਇੰਟਰਵਿਊ ਕਰਨ, ਔਰ ਉਹਨਾਂ ਨੂੰ ਗਲਤ ਡਾਕੂਮੈਂਟ ਜਿਹੜੇ ਆ ਬੈਂਕ ਸਟੇਟਮੈਂਟਸ ਦਿਖਾ ਕੇ ਮਾਰਟਿਨ ਬਸ਼ੀਰ ਹੋਣਾਂ ਨੇ ਇੰਟਰਵਿਊ ਲੈ ਲਿਆ। ਜਿਹੜੇ ਬਸ਼ੀਰ ਸਾਹਿਬ ਸੀਗੇ ਉਹਨਾਂ ਨੇ ਕੀ ਇਹ ਫੇਕ ਡਾਕੂਮੈਂਟਸ ਦਿਖਾਏ ਨਹੀਂ ਦਿਖਾਏ ਇਹਦੇ ਬਾਰੇ ਇਨਕੁਆਇਰੀ ਕੀਤੀ ਗਈ, ਔਰ ਹੁਣ ਇਸ ਮਾਮਲੇ ਦੇ ਉੱਤੇ BBC ਨੇ ਅਪੋਲੋਜੀ ਵੀ ਕੀਤੀ ਹੈਗੀ ਹੈ, BBC ਨੇ ਇਸ ਮਾਮਲੇ ਦੇ ਉੱਤੇ ਮਾਫ਼ੀ ਮੰਗੀ ਹੈ। ਇਨਕੁਆਇਰੀ ਕ੍ਰਿਟੀਸਾਈਜ਼ ਕਰ ਰਿਹਾ ਕਿ BBC ਦੇ ਜਿਹੜੇ ਤਰੀਕੇ ਸੀਗੇ ਉਹ ਦੇ ਵਰ ਡਿਸੀਟਫੁਲ, ਉਹ ਗਲਤ ਤਰੀਕੇ ਨਾਲ ਇੰਟਰਵਿਊ ਲਿਆ, ਸੋ BBC ਹੈਜ਼ ਅਪੋਲੋਜਾਈਜ਼ਡ ਔਨ ਦੈਟ ਵਨ। BBC ਦੇ ਜਿਹੜੇ ਰਿਪੋਰਟਰ ਨੇ ਮਿਸਟਰ ਬਸ਼ੀਰ, ਉਹਨਾਂ ਨੇ ਵੀ ਅਪੋਲੋਜੀ ਕੀਤੀ ਹੈ, ਐਂਡ ਬਸ਼ੀਰ ਇਜ਼ ਨੋ ਮੋਰ ਵਿਦ BBC, ਇਜ਼ ਆਲਰੇਡੀ ਲੈਫਟ BBC। ਬਟ ਉਹ ਇੰਟਰਵਿਊ ਬੜਾ ਮਸ਼ਹੂਰ ਹੋਇਆ ਸੀ ਪ੍ਰਿੰਸਸ ਡਾਇਨਾ ਦਾ ਉਸ ਟਾਈਮ ਦੇ ਉੱਤੇ, ਜਦੋਂ ਉਹਨਾਂ ਨੇ ਇਹ ਸਾਰੀ ਗੱਲਬਾਤ ਜਿਹੜੀ ਹੈ ਇਸ ਇੰਟਰਵਿਊ ਦੇ ਵਿੱਚ ਕੀਤੀ ਸੀਗੀ। ਖੈਰ ਇਹਦੇ ਉੱਤੇ ਕੁਛ ਹੋਰ ਜਿਹੜਾ ਅਨੈਲਿਸਿਸ ਆ ਉਹ ਸ਼ਾਮ ਨੂੰ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਅਸੀਂ ਜ਼ਰੂਰ ਪੇਸ਼ ਕਰਾਂਗੇ ਜੇ ਕੁਛ ਹੋਰ ਅਨੈਲਿਸਿਸ, ਠੀਕ ਹੈ। ਔਰ ਸਾਨੂੰ ਸਾਡੇ ਨਾਲ ਸੁਵੀਨਾ ਜੀ हाँ जी बनारसी साहब आपको आवाज आ रही है
जी, मुझसे बात कर रहे हैं आप?
हाँ जी हाँ जी, मैं आपसे बात कर रहा हूँ सर। हाँ जी
हाँ, बहुत अरसे के बाद आपसे बात हो रही है, क्योंकि मैं बिल्कुल खैरियत से हूँ और आप भी इंशाल्लाह खैरियत से होंगे। आपने तफसीलन तो बयान कर दिया है लड़ाई का, फलस्तीन और इजराइल और की लड़ाई, और फर्क ये देखना है फलस्तीन की लड़ाई जो हो रही है और कश्मीर की लड़ाई जो हुई है, इन दोनों में मुद्दा क्या है? इन दोनों का मुद्दा बताइए। और जहां तक कश्मीर का ताल्लुक है, अभी तक लड़ाई होती है और जो लद्दाख है वो उसी तरह बैठा है, तो ये क्या बात है? यहाँ इंसानी हकूक की कोई कीमत नहीं है। यकीन कीजिए कि फलस्तीन की लड़ाई में मुसलमान जो मारे जा रहे हैं आप जानते हैं, कश्मीर में वही हाल हो रहा है, लद्दाख वही हो रहा है, ये वजह क्या है? वो क्या इंसानी हकूक का कोई कीमत नहीं है इंसानों को? और ये बस बहुत बताइए आप, और मैं तफसील बात आपसे शाम को करूंगा। जरा मुझे मालूम नहीं था कि आप इस कदर मोहब्बत जाहिर करते हैं, इसका मैं बहुत मशहूर हूँ। बस ये बात करने की।
थैंक यू फॉर द काइंड वर्ड्स बनारसी साहब, बहुत शुक्रिया। और आपसे बिल्कुल तफसीलन शाम को चैनल वाई पर जो है वो डिटेल में, क्योंकि उस समय बात होगी आपके साथ और बाकी सब कॉलर्स के साथ भी। दूसरा जो आपने बात की है कि कश्मीर और जो है पैलेस्टाइन, इसमें क्या इशू है और क्या इसमें सिमिलैरिटीज हैं? सर देखिए, जहां तक पैलेस्टाइन की बात है वो हम पहले डिस्कशन कर चुके हैं, फिर टाइम हमारा वक्त हमें इजाजत नहीं देगा कि यहां पर हजारों साल से जो इश्यूज हैं वो चले आ रहे हैं। और कश्मीर की जहां तक बात है, यस 1947 के बाद कश्मीर हैज बीन द स्टिकी पॉइंट बिटवीन इंडिया एंड पाकिस्तान। लेकिन मैं ये कहूंगा कि यस, जहां पर हम इस इशू को कहीं ना कहीं जब हम रिलीजन के साथ जोड़ देते हैं रादर देन इसको ह्यूमन राइट्स के इशू के साथ या ह्यूमैनिटी के परस्पेक्टिव में, तो वहां दिक्कत आती है। आज भी आई हैव नो हेसिटेशन इन सेइंग के चाहे वो पैलेस्टाइन है चाहे वो कश्मीर है, ज्यादातर आई विल नॉट से सारे के सारे 100% तो नहीं, पर वास्ट मेजोरिटी जो लीडरशिप है दे आर जस्ट डूइंग लिप सर्विस। आज आप देखिए कि मिडल ईस्ट में कंट्रीज बात जरूर कर रही हैं, बट आज इजराइल के साथ सऊदी अरेबिया के रिलेशन बड़े अच्छे हो चुके हैं। ऑफिशियली उन्होंने डिक्लेयर नहीं किया, बट अनऑफिशियली उनके रिलेशनशिप बहुत अच्छे हैं। ऑफिशियली यूएई ने रिलेशनशिप अच्छे किए, बहरीन ने किए, सूडान ने किए, मोरक्को ने किए उनके साथ ऑफिशियल रिलेशनशिप, टर्की के ऑलरेडी डिप्लोमेटिक टाइज हैं उनके साथ पहले से ही हैं। सो ये सारी सिर्फ ये बातें हैं, लिप सर्विस है ज्यादा, और इससे ज्यादा कुछ नहीं है। आज अगर सऊदी अरेबिया और यूएई कतर ये सब चाहें तो बहुत आराम से ये वहां पैलेस्टाइन में गाजा में एड देकर और उनको बहुत ज्यादा प्रोग्रेसिव कंट्रीज बना सकते हैं। बट लड़ाई इस बात की है कि मुस्लिम वर्ल्ड का लीडर कौन बने। वहां सऊदी अरेबिया भी चाहता है कि मैं लीडर बनूं, ईरान भी चाहता है कि मैं लीडर बनूं, और अब नया कंटेंडर आ गया है टर्की। याद रहे कि टर्की ने जो मलेशिया में जो समिट हुआ था वहां पर टर्की मलेशिया पाकिस्तान ने ऐलान भी किया था कि हम अपना नया टीवी चैनल भी लॉन्च करेंगे। तो लेकिन सऊदी अरेबिया उसको एक्सेप्ट नहीं करेगा, और पाकिस्तान के लिए फैसला मुश्किल हो रहा है कि वो टर्की के साथ ज्यादा अलाइन हो या फिर सऊदी अरेबिया के साथ ज्यादा अलाइन हो, जिसके कारण उनकी मुश्किलें भी बढ़ रही हैं। दूसरी तरफ जब आप बात करते हैं कश्मीर की, तो कश्मीर में देखिए तीन फैमिलीज हैं जिन्होंने इसको एक बिजनेस बनाया हुआ है। उसमें सबसे पहले तो अब्दुल्ला फैमिली है, जिसमें पहले शेख अब्दुल्ला हुआ करते थे, फिर उनके बेटे आए फारूक अब्दुल्ला, उनके बेटे चीफ मिनिस्टर बने ओमर अब्दुल्ला। तो इन्होंने ऑल थ्री ऑफ देम, उन्होंने सिर्फ अपनी फैमिली के लिए तो करोड़ों डॉलर बनाए, डॉलर्स में बात बोल रहा हूं, रुपीज में तो ये पैसे लेते नहीं है, ये सब करोड़ों डॉलर्स में उन्होंने पैसे बनाए। और उसके बाद उन्होंने कुछ भी अच्छा कश्मीर के लिए नहीं किया। बहुत सारी ऑर्गेनाइजेशंस हैं, अगर मैं नाम लूंगा तो फिर वक्त बड़ा चला जाएगा, कश्मीर लिबरेशन फ्रंट, ये फ्रंट, वो फ्रंट, तो ओपन इंसिडेंसेस हैं कि किस तरह से ये इंडियन इंटेलिजेंस एजेंसी रॉ को कहते थे कि ठीक है मैं पाकिस्तान में बैठा हूं, मेरे बेटे को जम्मू मेडिकल कॉलेज में एडमिशन दिलवा दो। या इनकी जो जितनी फैमिलीज है, मैं आपको जब चाहे लिस्ट बना देता हूं, जितनी भी ये कश्मीर लिबरेशन फ्रंट है, जितनी भी ये टेररिस्ट, मेरे लिए इनके लिए मेरे पास वर्ड मिलिटेंट नहीं है, आई विल नेवर यूज द वर्ड मिलिटेंट फॉर देम, ये सब टेररिस्ट ऑर्गेनाइजेशन है। और इनके बच्चे या तो फॉरेन में हैं या दिल्ली में अच्छी जॉब्स कर रहे हैं, दिल्ली में इंडियन गवर्नमेंट जॉब्स कर रहे हैं। दूसरों के बच्चे जिहाद करो, दूसरों के बच्चे पत्थर फेंको, लड़ाई करो, मेरे बेटे को जी तुम वहां जम्मू मेडिकल कॉलेज में एडमिशन दिलवा दो, और या दिल्ली में इनकी जो है रिश्तेदारियां वो नौकरियां कर रही हैं, जॉब्स कर रही हैं। ये कैसे हो सकता है कि आप एक टेररिस्ट ऑर्गेनाइजेशन के लीडर हो, आप पाकिस्तान में बैठे हो और आपके जो बच्चे हैं वो मेडिकल कॉलेज में एडमिशन ले रहे हैं, और दिलवा कौन रहा है? अमरजीत सिंह दुलत, रॉ का हेड ओपनली आके बोलता है, उसने तो टीवी पे बोल दिया ओपनली कि भाई ये इसका बेटा, मैंने दिलवाई है इसको मेडिकल कॉलेज में एडमिशन। तो ये कैसे ये पॉसिबल हो सकता है? और लंबी चौड़ी लिस्ट है इन लोगों की, वहां पर एक बिजनेस इन्होंने बना के रखा हुआ है। आम आदमी के लिए ना तो गाजा में कुछ किया जा रहा है ना यहाँ पे कुछ। और इंटरेस्टिंग चीज क्या है, इसराइल और पीए पैलेस्टीनियन अथॉरिटी मिलके हमास को मार रहे हैं। पीए जो है वो इसराइल के साथ मिला हुआ है और वो मिलके अब हमास को मार रहे हैं वहां पे। और इसमें जो सबसे ज्यादा खराब बात है वो ये है कि एज मच एज इसराइल को राइट है कि खुद को डिफेंड करना, लेकिन एक भी सिविलियन की जान वहां नहीं जानी चाहिए। इमीडिएट सीज फायर होनी चाहिए वहां पर, इमीडिएट सीज फायर। कोई भी वहां पर जो बच्चे की डेथ हो रही है, महिला की डेथ हो रही है, ये आपने 450 बिल्डिंग्स तबाह कर दी हैं, ये सरासर गलत है, ये नहीं होना चाहिए। इसराइल शुड मेक श्योर कि नॉट इवन अ सिंगल सिविलियन लाइफ इज लॉस्ट। ये अगर वो नहीं करते हैं तो इसराइल को बैड पब्लिसिटी मिल रही है, और इसराइल के को चाहिए कि फौरन इसको वो रोके, फौरन सीज फायर होनी चाहिए। और हमास से डिफेंड करना एक अलग चीज है, लेकिन आप सिविलियंस पे अटैक कर रहे हैं तो वो एक गलत चीज है। हाँ जी, कॉलर्स को अगली कॉल को रिक्वेस्ट से जाने से पहले मुझे इशारा हो रहा है जी, वो कह रहे हैं जी कॉलर्स बाद में हमारे, हाँ जी हमारे स्पॉन्सर का टाइम है जी ये। करण जी, सुलेमान जी, विल कैरी ऑन द डिस्कशन डेफिनेटली, लेकिन इस समय हमारे साथ जुड़ गए हैं अवयाज भांजी साहब, उनसे बात करेंगे। और मेरी रिक्वेस्ट है कॉलर्स को कि यू कैन स्टिल होल्ड द लाइंस, बट वी विल कैरी ऑन द पोलिटिकल डिस्कशन लेटर। हुण साडा समय हो गया है, सिर्फ और सिर्फ फाइनेंस की गल करांगे, इकोनॉमी की गल करांगे, मॉर्गेज की गल करांगे, उस तो बाद साडी तुहाडी जिहड़ी गलबात है वो इसी तरह जारी रहेगी। यास साहब, आपका वाई मीडिया ग्रुप की तरफ से रेडियो वाई पर बहुत बहुत स्वागत है सर, वेलकम।
थैंक यू, आई फील बैड इंटरप्टिंग सच अ लाइवली डिस्कशन, बट थैंक यू फॉर हैविंग मी ऑन।
नो, यू आर वेरी वेलकम सर। दिस इज सर, जैसे वो पॉलिटिकल डिस्कशन जरूरी है, बट आई थिंक दिस इज मोर इम्पोर्टेंट बिकॉज वी लिव हियर इन कैनेडा, और हमारे लिए यहां के इश्यूज जानने जरूरी हैं। मैं आपके ओपनिंग स्टेटमेंट जानना चाहूंगा, बहुत सारे इंपॉर्टेंट क्वेश्चंस भी हैं, बट बिफोर आई गो हेड, आपके ओपनिंग स्टेटमेंट्स इस वीक में जो जो चीजें इकोनॉमी से, फाइनेंस से, मॉर्गेज से रिलेटेड हैं, आप कुछ कमेंट करना चाहें।
थैंक यू, नाइस टू बी ऑन सर। यूजी, आई वॉज स्पेंडिंग द मॉर्निंग टूडे लिसनिंग टू द गवर्नर मैक्लेम्स अनाउंसमेंट्स टूडे। थोड़ी चीजें जो उसने हाईलाइट की, एक घंटे पहले की बात कर रहा हूं, इट्स वन आवर अगो, दैट यू नो द बैंक वॉज बींग आस्क्ड अबाउट द हाउसिंग मार्केट, दे वर बींग आस्क्ड अबाउट द इनएबिलिटी ऑफ पीपल टू बाय होम्स, फर्स्ट टाइम होम बायर्स, क्योंकि प्राइसेस इतने बढ़ चुके हैं, रिस्क क्या है टू द इकोनॉमी, ही वॉज बींग आस्क्ड अबाउट दैट। एंड ही वॉज ऑल्सो आस्क्ड कि वॉट कैन द बैंक डू to stabilize the housing market in terms of capping the pricing. It was a very interesting discussion, Yudhvir. I was listening to it, and I just want to highlight two, three things that he mentioned. Ke usne ye bataya ki the Bank of Canada remains concerned about the increasing house prices. Usne ye bhi bataya ki the Bank of Canada also remains concerned in terms of the large mortgage debt that is being accumulated. He also further stated that the bank remains concerned that the mortgages that are being advanced at the rate of higher than 4.5 times the income have now risen beyond 20%, and that is a concern in the event when the interest rates go up. He is also concerned about the more than regular frequent flipping that is happening between homes. And so I think his overall response was that at the same time, the Bank of Canada is, of course, concerned about the housing market, but they also remain equally concerned about other segments of the economy, such as the employment numbers, that there's still a lot of Canadians that don't have jobs, that have lost their jobs because of the pandemic. So it's a balanced approach. I think what I took from his question and answers, Yudhvir, was that Canadians themselves need to be a little bit careful to make sure that they are accumulating mortgage debt carefully, in a calculated manner, and not overstretching themselves, and not exposing their family to any financial risk. Jo baatein hum 3-4-5-6 weeks se kar rahe hain, basically, right? You got to be cautious, you got to be careful, you don't want to overdo things, you got to keep your finances in place, buy what you can afford, don't overbuy, you know, buy within your range. These are very important issues, Yudhvir, and I think that is what the governor was just discussing 30 minutes ago. I think the press conference is still going on. Aur ek dusri cheez main ye batana chahta hu is week ke Q1 results for various lenders have also started coming out. Aur jo B lenders hai jiski hum baat kar rahe hain, First National, on the B side, Home Trust, Equitable Bank, their numbers in Q1 have risen quite a bit in terms of profitability, which means they are also busy, which I think is a good sign, because it means also that people are arranging mortgages in the right way. Even if sometimes they have to pay slightly higher interest rate, it is better sahi tarike se mortgage lena chahiye rather than doing things the wrong way, which could end up costing a lot of money and endangering the buyer. So I think those are the two highlights that I just wanted to present to our listeners.
जी बिल्कुल, थैंक यू, थैंक यू. और इन्हीं दोनों पॉइंट्स को हम थोड़ा सा आगे बढ़ाते हैं. पहले तो जो आपने ये बैंक ऑफ कनाडा की बात आप कर ही रहे थे, तो आप खुद मॉर्गेज बिजनेस में हैं, आप खुद डे इन डे आउट आपका सुबह से शाम तक काम है. डू यू एग्री, आपका क्या अंदाज है, आपका क्या एनालिसिस है कि लोग मॉर्गेज क्या बहुत ज्यादा स्ट्रेच होकर ले रहे हैं, कंफर्टेबली ले रहे हैं, व्हाट इज योर एनालिसिस ऑन दिस?
Look, Yudhu ji, ye main ye batana chahta hu that I think it is okay to get mortgages. I'm not saying that people should not buy. As a matter of fact, the governor to ye bhi bataye ki this is all happening because of the pandemic. Again, you know, when you listen to the answers, Yudhu, this stuff we have talked about. He talked heavily about the fact that Canadians need more space. Many Canadians, 5 million Canadians, he said, are working from home. Their children are studying from home. Home space is needed now, given the pandemic. So these are the reasons why the demand is there. They understand that. We understand that. But I think kabhi-kabhi kya hota hai, the speculative nature of the market gets the better of us. Kya hum aise karte hai, ye project aa raha hai, wo project aa raha hai, sab projects mein lene, overextending, right? I think we've got to be a bit cautious. I'm not saying don't buy, and I'm not trying to sound like an alarmist person, but I'm just saying that every family has to make that decision. And my opinion is that I agree with the governor that everybody should be doing things within their capacity. He actually said, Yudhvir, that meaning the bank, I'm quoting him, that we welcome OSFI's proposal to increase the qualifying rates. Exactly his words, I'm going to give you. Just say 30 minutes ago. So you can see the concern is there. I think for me, being in the industry and having sort of a bird's eye view of what is going on the ground, I think it is important that, you know, people should be a little bit cautious. Kabhi-kabhi, you know, you don't want to. Now, there's also one good piece of news that I think is that says that in the month of April, here's the headline I got: home sales and prices took a breather for the month of April. That means the increases were not that much. There was more inventory in the market, which I think bodes well for the buyers. So it puts the buyers in a much more, potentially slightly safer area. But I think people should be careful not overdoing things. People should be careful, I think, especially when they are buying investment properties at very high prices, right? It adds to your overall burden. Or my advice listeners ke liye ye hai ki it's okay, look at your financial situation, look aap kya afford kar sakte hain, kya afford nahi kar sakte hain, kya aapko khud ki finances ko aapne stress test kiye hain ki in the event market slows down, in the event there's some rental issues, kya aapke paas backup liquidity hai to be able to sustain those things. I think that's the analysis that needs to be done to make sure that you're not overly exposing yourself in a financial manner that can be risky for you and your family's financial well-being. That's what I would say. But I know the demand is there. I know there are genuine buyers on the market. I know there are first-time home buyers that need to buy. And for them, absolutely. I mean, if your income is sustained, I am more talking about people that are overly extending themselves by buying 5 properties, 4 properties, 6 properties, and carrying higher mortgages. I say that they should just be cautious.
ठीक है. आपको क्या लगता है, क्योंकि इस पे ओपिनियन आज सबसे ज्यादा डिवाइडेड है, कि वो कुछ कह रहे हैं कि जून में ये जब ये स्ट्रेस टेस्ट आए और कई चीजें हैं, तो मतलब आगे चल के एक ओपिनियन है कि प्रॉपर्टीज के प्राइसेस कम हो सकते हैं. दूसरा ओपिनियन ये है कि नहीं, यहीं पर रहेंगे. और कुछ लोगों का कहना है नहीं नहीं नहीं, नहीं स्टिल ग्रो अप. कल पीके जी से भी बात होती है, आपका क्या कहना है?
डिफिकल्ट टू प्रेडिक्ट द मार्केट, मैं सच बता रहा हूं. आई थिंक दैट certainly on the ground it appears that demand is very high still. People are still buying, though I hear that the competitive bidding is sort of dropped a little bit, which I still think is a good thing. If देखो मेरे हिसाब से तो मुझे ये लग रहा है कि prices कम तो नहीं होंगे. I think the rate of acceleration of prices is up for debate. I think it will moderate. I don't think we will see the percentage increases that we have seen over the last 12 months. I think it has to calm down. Jo stress test aa rahi hai, I think it'll have a very minimal impact, but it will still have some impact. Just the way the governor also said, the measures that Minister Freeland introduced in the budget could have a little bit of an impact. Foreign buyers ke liye that are leaving homes vacant here are subject to taxation. So that can reduce the speculative nature of the activity in real estate market. So I would just say that I don't think we will see very steep increases in prices. I think prices will be going more stable, I think, in the next few months. And I think that can basically give us hopefully a better path forward about what happens next.
We have about 1 minute left. And I would like to tell you about your services and your phone number.
Thank you. Look, I am in the mortgage business. 33 years, I am telling everyone. I think, you know, we pride ourselves for giving our customers the right advice. I think, Yudhvir, as the market becomes more complicated, as the qualification aspects become more complicated, as stress test requirements are changing constantly, as potentially more regulations or regulatory things happen, I think you need a steady hand to guide you in procuring mortgage. You really need to understand, Yudhvir, how to avoid getting mortgages at the last minute. You really have to do that. Listeners have to understand that, yes, we hear advertising that last minute aap phas gaye ho, aaj hum kar denge ek din ke andar. That's not the full story. Listeners ko main ye batana chahta hu that you don't want to be there. You absolutely don't want to be there. And you come to us, we will guide you properly, avoid exorbitant charges, get you regular mortgages at the regular rates with no fees and right advice. That is what we do. My number is 416-616-3646. 416-616-3646. Thank you, Yudhvirji.
Thank you, sir. Have a wonderful day. 647-281.
The views expressed on the preceding program may not necessarily be those of the owner or management of WTOR radio station.
बैंक ऑफ पंजाब लाया पाकिस्तान का पहला मुकम्मल फ्री रोशन डिजिटल अकाउंट, जिससे आपको मिले मोबाइल ऐप, दुनिया भर में डेबिट कार्ड की फ्री डिलीवरी और बिना चार्जेस के इस्तेमाल की सहूलत, नया पाकिस्तान सर्टिफिकेट, स्टॉक मार्केट में इन्वेस्टमेंट का मौका, ऑटो लोन और ऑनलाइन यूटिलिटी बिल्स जैसी बेशुमार सहूलियात. अभी www.bop.com.bk पर ऑनलाइन रोशन डिजिटल अकाउंट फॉर्म फिल कीजिए और पाइए एक्सेलेंस यूनिट के जरिए 24 घंटे डेडिकेटेड सर्विसेज. बैंक ऑफ पंजाब, रखे हर फर्क का ख्याल.
डाइवोर्स या कस्टडी की लड़ाई जिंदगी की सब तो औखी लड़ाई होती है, क्योंकि तुसी उस शख्स ना लड़ रहे होंगे हो जिस ना तुहाड़ा घर परिवार ते तुहाड़े बच्चे सांझे ने. उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे.
SNS लॉयर्स को इन्हां सारे सवालां दे जवाब ते तुहाड़े हक ले लड़न वास्ते लियाकत है. अपने हक जानन लई या सलाह लैण लई अज ही SNS लॉयर्स नु कॉल करो 416-655-2000.
ਓਨਟੇਰੀਓ ਦਾ ਕੋਵਿਡ 19 ਪਲਾਨ ਫੈਲਾਅ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿਚ ਮਦਦ ਦੇ ਰਿਹਾ ਏ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਏ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਏ। ontario.ca/covid ਵੈਕਸੀਨ ਪਲਾਨ ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488। ਹਕੂਮਤ ਓਨਟੇਰੀਓ ਦੀ ਤਰਫੋਂ ਅਦਾਸ਼ੁਦਾ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Ayyayo, who is the stager?
Complete home furniture and appliances.